ਬਾਕੀ ਜਿਨ੍ਹਾਂ ਦੇ ਸੂਖਮ ਰੂਪ ਹੈ ਸਾਰਥ ਰੂਪ ਹੈ ਸੁਖਾਂ ਤੇ ਇਹਨਾਂ ਵਾਸਤੇ ਵੀ ਸ਼ਬਦ ਸੰਗਲਪ ਸੁਣਦੇ ਹਾਂ ਪਵਿੱਤਰ ਸ਼ਬਦ ਪਾਠ ਜਾਂ ਕੀਰਤਨ ਕਥਾ ਦੇ ਰੂਪ ਸੁਣਨਾ ਜਾਂ ਸਿਮਰਨ ਦੇ ਰੂਪ ਇਸ ਤਰ੍ਹਾਂ ਸਪਰਸ਼ ਜਿਹੜਾ ਹੈ ਉਹ ਵੀ ਗੁਰੂ ਚਰਨਾਂ ਦਾ ਔਰ ਇਸ ਤਰ੍ਹਾਂ ਰੂਪ ਹੈ ਉਹ ਵੀ ਸਤਿਗੁਰੂ ਜੀ ਦੇ ਪਾਵਨ ਕਰਮ ਸਰੂਪ ਦਾ ਦਰਸ਼ਨ ਅਤੇ ਰਸ ਜੋ ਹੈ ਉਹ ਵੀ ਆਪਣੇ ਆਤਮਾ ਦਾ ਤੇ ਗੰਧ ਜੋ ਹੈ ਉਹ ਵੀ ਸੁੱਖ ਬਣਾਉਂਦੀ ਉਹ ਗੱਲਾਂ ਤੇ ਉਹੀ ਹੁੰਦੀਆਂ ਪਰ ਸਿਆਣੇ ਲੋਕ ਉਹਦਾ ਪਾਸ ਬਦਲ ਕੇ ਉਹਨਾਂ ਤੋਂ ਸੁੱਖ ਲੈਣਾ ਸ਼ੁਰੂ ਕਰ ਦਿੰਦੇ ਆ ਸੋ ਆਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਤਨੀ ਮਹਾਨ ਕਿਰਪਾ ਕੀਤੀ ਇਹ ਹੁਣ ਸ਼ਾਸਤਰ ਵੀ ਹੈ ਉਹ ਹੀ ਨਾਸਤਰ ਹੈ ਕਿਸੇ ਦੇ ਜੀਵਨ ਦਾ ਉਹ ਘਾਤ ਵੀ ਕਰ ਸਕਦੀ ਹੈ ਜੇ ਕਿਸੇ ਮੂਰਖ ਦੇ ਹੱਥ ਆਵੇ ਪਰ ਡਾਕਟਰ ਦੇ ਹੱਥ ਵਿੱਚ ਉਹ ਹੀ ਨਾਸਤਰ ਉਹਦਾ ਜੀਵਨ ਹੈ ਓਪਰੇਸ਼ਨ ਕਰਕੇ ਰਸੌਲੀ ਹੈ ਜਾਂ ਕੋਈ ਕੈਂਸਰ ਦਾ ਫੋੜਾ ਜਾਂ ਹੋਰ ਹੈ ਦੂਰ ਕਰਕੇ ਫਿਰ ਔਸ਼ਧੀ ਦੁਆਰਾ ਫਿਰ ਉਸਨੂੰ ਸੁੱਖ ਦਾ ਸਾਧਨ ਬਣਾ ਦਿੰਦਾ ਸੰਖਿਆ ਜ਼ਹਿਰ ਹੈ ਮੂਰਖ ਦੇ ਹੱਥ ਵਿੱਚ ਸਿਆਣੇ ਪੁਰਸ਼ ਦੇ ਹੱਥ ਵਿੱਚ ਉਹ ਵੀ ਅੰਮ੍ਰਿਤ ਹੈ ਤੇ ਮੂਰਖ ਦੇ ਹੱਥ ਵਿੱਚ ਅੰਮ੍ਰਿਤ ਨਹੀਂ ਦੁੱਧ ਦੇ ਜੋ ਸੰਖਿਆ ਪਾਕ ਉਹਨੂੰ ਵੀ ਜ਼ਹਿਰ ਬਣਾਇਆ ਇਸ ਤਰ੍ਹਾਂ ਸਾਡਾ ਜੀਵਨ ਆ ਜੇ ਤਾਂ ਅਸੀਂ ਕਸੰਗੀ ਨਾਸਤਕ ਮਨਮੁਖਾਂ ਮੂਰਖਾਂ ਦੀ ਸੰਗਤ ਚ ਬਹਿੰਦੇ ਹਾਂ ਸਾਡਾ ਜੀਵਨ ਨਸ਼ਿਆਂ ਵਿਸ਼ਿਆਂ ਫੈਸ਼ਨਾਂ ਹੋਰ ਵੀ ਬਹੁਤ ਕਰੀਤੀਆਂ ਹਨ ਉਹਨਾਂ ਦੁਆਰਾ ਤਬਾਹ ਹੋ ਸਕਦਾ ਜੇ ਗੁਰਮੁਖ ਆਸਤਕ ਭਾਵਨਾ ਵਾਲੇ ਸਤਸੰਗੀ ਨਾਮ ਬਾਣੀ ਦੇ ਪ੍ਰੇਮੀ ਗੁਰਮੁਖ ਸ਼ਰਧਾਲੂ ਪ੍ਰੇਮਾ ਭਗਤੀ ਵਾਲੇ ਔਰ ਗਿਆਨ ਅਵਸਥਾ ਵਾਲੇ ਪੁਰਸ਼ਾਂ ਕੋਲ ਬੈਠਾਂਗੇ ਸਾਡਾ ਜੀਵਨ ਬੜਾ ਸੁੰਦਰ ਔਰ ਪਵਿੱਤਰ ਬਣ ਸਕਦਾ ਹੈ ਹੁਣ ਜਨਮ ਤੋਂ ਕੋਈ ਮਾੜਾ ਨਹੀਂ ਜਦੋਂ ਬੱਚੇ ਨੇ ਜਨਮ ਲਿਆ ਸੀ ਬੜਾ ਸ਼ੁੱਧ ਸੀ ਬੜਾ ਪਵਿੱਤਰ ਸੀ ਹਰੇਕ ਨੂੰ ਹਰਮਨ ਪਿਆਰਾ ਲੱਗਦਾ ਸੀ ਹਰੇਕ ਉਹਦੇ ਨਾਲ ਲਾਡ ਕਰਨਾ ਚਾਹੁੰਦਾ ਸੀ ਉਹ ਵੀ ਕਿਸੇ ਤੋਂ ਨਫ਼ਰਤ ਨਹੀਂ ਸੀ ਕਰਦਾ ਹਰੇਕ ਦੇ ਉਹ ਗਲੇ ਲੱਗਦਾ ਸੀ ਔਰ ਅਸੀਂ ਜਿਸ ਪ੍ਰਕਿਰਤੀ ਦੇ ਪੁਰਸ਼ ਉਹਨਾਂ ਨੂੰ ਮਿਲਦੇ ਹਨ ਤੇ ਉਹਦੇ ਅੰਦਰ ਜੋ ਸਾਡੇ ਅੰਦਰ ਜ਼ਹਿਰ ਹੈ ਉਹ ਭਰ ਦਿੰਦੇ ਆ ਤੇ ਜੇ ਬਾਲਕ ਪੁਣੇ ਤੋਂ ਸਹੀ ਸਿੱਖਿਆ ਰਹੇ ਰੱਬ ਨੇ ਤਾਂ ਆਪਣੇ ਸਰੂਪ ਤੇ ਹੀ ਮਨੁੱਖ ਬਣਾਇਆ ਮੈਨ ਮੇਕਸ ਦਾ ਇਮੇਜ ਆਫ ਗੋਡ ਕਿਉਂਕਿ ਬੰਦਾ ਜਿਹੜਾ ਪਦਾਰਥ ਦੀ ਪ੍ਰਤਿਮਾ ਉੱਪਰ ਹੀ ਘੜਿਆ ਗਿਆ ਪਰ ਇਸ ਨੂੰ ਸ਼ੁਭ ਸੰਗਤ ਭਾਗਾਂ ਨਾਲ ਮਿਲਦੀ ਹੈ ਜਿਨ੍ਹਾਂ ਨੂੰ ਮਿਲੀ ਹੈ ਉਹਨਾਂ ਦੇ ਬੱਚੇ ਬੱਚੀਆਂ ਜਨਮ ਤੋਂ ਅਖੀਰ ਤੱਕ ਕਈ ਵਾਰੀ ਬੜਾ ਪਵਿੱਤਰ ਜੀਵਨ ਲੈ ਜਾਂਦੇ ਕਈ ਵਾਰੀ ਦਰਮਿਆਨ ਵਿੱਚ ਕੁਸੰਗਤ ਆ ਜਾਂਦੀ ਹੈ ਬਚਪਨ ਵਿੱਚ ਬੜਾ ਸੁੰਦਰ ਜੀਵਨ ਹੁੰਦਾ ਫਿਰ ਜਵਾਨੀ ਵਿੱਚ ਕਈ ਜਵਾਨੀ ਚ ਗਲਤੀ ਕਰਦੇ ਆ ਉਹਨਾਂ ਨੂੰ ਪਵਿੱਤਰ ਕੁਛ ਮਿਲ ਜਾਂਦੇ ਆ ਉਹ ਬੁਢਾਪੇ ਤੱਕ ਬੜਾ ਪਵਿੱਤਰ ਜੀਵਨ ਬਣਾ ਲੈਂਦੇ ਪਰਮੇਸ਼ਰ ਨੇ ਕੋਈ ਚੀਜ਼ ਮਾੜੀ ਨਹੀਂ ਪੈਦਾ ਕੀਤੀ ਇਹ ਸਾਡੀ ਸੰਗਤ ਪ੍ਰਸੰਗਤ ਤੇ ਅਸੀਂ ਮਾੜੇ ਬਣਨਾ ਚਾਹਾਂਗੇ ਸਾਨੂੰ ਬੁੱਧੀ ਦਿੱਤੀ ਹੈ ਉਹਦੇ ਦੁਆਰਾ ਵਿਚਾਰ ਕਰਨੇ ਹੈ ਆਪਣੀ ਬੁੱਧੀ ਕਈ ਵਾਰੀ ਕੰਮ ਨਹੀਂ ਕਰਦੀ ਜਾਂ ਤਾਂ ਸਿਆਣੇ ਪੁਰਸ਼ਾਂ ਦੀ ਸੰਗਤ ਕਰਕੇ ਸੋਝੀ ਲਏ ਜਾਂ ਸਿਆਣੇ ਪੁਰਸ਼ਾਂ ਦੁਆਰਾ ਸਤਿਗੁਰੂ ਜੀ ਦੀ ਬਾਣੀ ਦਾ ਵਿਚਾਰ ਸਮਝ ਕੇ ਸਹੀ ਸਮਾਪਤ ਲਈ ਜਾਏ ਹੋਰ ਤਾਂ ਕੋਈ ਤਰੀਕਾ ਹੀ ਨਹੀਂ ਕਿਉਂਕਿ ਆਪਣੇ ਆਪ ਜੇ ਕੋਈ ਗੁਰਬਾਣੀ ਸਮਝ ਸਕਦਾ ਤਾਂ ਬਹੁਤ ਵੱਡੀ ਗੱਲ ਹੈ ਪਰ ਸਮਝਣ ਤੱਕ ਪਹੁੰਚਣ ਲਈ ਫੇਰ ਵੀ ਕਿਸੇ ਨਾ ਕਿਸੇ ਵਿਦਵਾਨ ਦੀ ਸੰਗਤ ਕਰੂਗਾ ਤੇ ਬਾਣੀ ਦੀ ਸਮਝ ਲਏਗਾ ਅਸੀਂ ਕੇਵਲ ਇਸ ਕਰਕੇ ਆਓ ਗੁਰੂ ਮਹਾਰਾਜ ਨੇ ਆਪਣੇ ਜਦੋਂ ਸਰਵਨ ਸਰੂਪ ਢਾਲੇ ਸਨ ਉਦੋਂ ਵੀ ਇਸ ਬਾਣੀ ਦੁਆਰਾ ਸਾਡੇ ਜੋ ਬੜਾ ਪਰਉਪਕਾਰ ਕਰਦੇ ਰਹੇ ਉਹਨੇ ਖੁੱਲੇ ਬਚਨ ਵੀ ਸੰਗਤ ਕੀਤੇ ਹੋਣਗੇ ਜਿਹੜੇ ਜਗਤ ਵਿੱਚ ਨਹੀਂ ਆਏ, ਕਿਉਂਕਿ ਗੁਰੂ ਮਹਾਰਾਜ ਦਾ ਤਾਰਕ ਬਚਨੇ ਕਲਿਆਣਕਾਰੀ ਹੈ। ਪਰ ਉਹਦੀ ਪਬਲਿਕ ਦੀ ਕਲਿਆਣ ਵਾਸਤੇ ਸੰਗਤ ਵਾਸਤੇ ਪਹਿਲਾਂ ਪੋਥੀਆਂ ਦੇ ਸਰੂਪ ਚ, ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿ ਬਾਣੀ ਮਲਗੋਬਾ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਹ ਬਖਸ਼ਿਸ਼ ਕਰਕੇ ਸਦਾ ਵਾਸਤੇ ਨੂੰ ਧਰਮ ਸਥਾਨਾਂ ਤੇ ਸਥਾਪਨ ਕੀਤਾ। ਫਿਰ ਗੁਰੂ ਮਹਾਰਾਜ ਨੇ ਮੋਹਰ ਲਾ ਕੇ ਗੁਰਤਾ ਗੱਦੀ ਪਦਵੀ ਬਖਸ਼ਿਸ਼ ਕੀਤੀ। ਔਰ ਅੱਜ ਇਸ ਤੋਂ ਵਿਚਾਰ ਲਈਏ, ਇਹ ਗੱਲ ਤਾਂ ਸਾਰੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਅਸੀਂ ਵੀ ਇਹ ਕਹਿੰਦੇ ਹਾਂ ਕਿ ਮੰਨਣਾ ਚਾਹੀਦਾ ਹੈ। ਪਰ ਜੇ ਮੰਨਣ ਵਾਲੀ ਗੱਲ ਹੱਲ ਤੁਰੀਏ ਤੇ ਫਿਰ ਚੰਦ ਵਿਅਕਤੀ ਮਿਲਣਗੇ ਜਿਹੜੇ ਗੁਰੂ ਮਹਾਰਾਜ ਨੂੰ ਮੰਨਦੇ ਆ। ਗੱਜ ਕੇ ਬੋਲੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਵਾਲੇ ਬਹੁਤ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਵਾਲੇ ਬਹੁਤ ਘੱਟ ਆ। ਅਸਲੀ ਗੁਰੂ ਮੰਨਣਾ ਤਾਂ ਆ ਜੇ ਗੁਰੂ ਦਾ ਵਚਨ ਮੰਨਿਆ ਜਾਵੇ। ਜੇ ਅਸੀਂ ਗੁਰੂ ਦਾ ਵਚਨ ਨਹੀਂ ਮੰਨਦੇ, ਹੁਣ ਦੇਖੋ ਆਪਾਂ ਗਿਆਨੀ ਜੀ ਨੇ ਵੀ ਦੱਸਿਆ ਭਾਈ ਗੁਰਦਾਸ ਜੀ ਦੇ ਦਿਸ਼ਾਂ ਦਿੱਤੇ, ਬੈਰ ਤੋਂ ਦਵਾਈ ਲੈਂਦੇ ਹਾਂ, ਪਾਸਣਾ ਖਾਂਦੇ ਨਹੀਂ, ਭਾਵੇਂ ਸੋਨੇ ਦਾ ਕੁਛ ਖਾ ਹੋਵੇ ਉਹ ਵੀ ਆਰਾਮ ਨਹੀਂ ਦਿੰਦਾ। ਗੁਰਬਾਣੀ ਬੜੀ ਮਹਾਨ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਨਾ ਕੋਈ ਸ਼ੱਕ ਕਰ ਸਕਦਾ, ਕਿਉਂਕਿ ਪੂਰੇ ਵਰਤੇ ਉਪਜੀ ਪੂਰੇ ਮਨੇ ਸਮਾਣੇ, ਇਹਦੇ ਸ਼ੱਕ ਦਾ ਕੋਈ ਵਿਸ਼ਾ ਹੈ ਹੀ। ਪਰ ਸਾਧ ਸੰਗਤ ਜੀ ਅਸੀਂ ਰੋਜ਼ ਧਰਮ ਸਥਾਨਾਂ ਤੇ ਆਉਂਦੇ, ਕੱਲ ਵੀ ਵਿਆਖਿਆ ਚ ਬੇਨਤੀ ਕੀਤੀ ਸੀ, ਸਦੀਆਂ ਪਰ ਆਉਂਦੇ ਹੋ, ਪਰ ਜਿੱਥੇ ਅਸੀਂ ਕੱਲ ਸੀ ਉੱਥੇ ਅੱਜ ਖੜੇ ਹਾਂ, ਪਰਸੋਂ ਵੀ ਉੱਥੇ ਹੀ ਹਾਂ, ਸਾਲ ਨੂੰ ਵੀ ਉੱਥੇ ਖੜੇ ਹਾਂ, ਤੇ ਫਿਰ ਅਸੀਂ ਆ ਕੇ ਲਿਆ ਕੀ ਹੈ? ਜਦ ਕਿ ਬੋਲੋ, ਨਸ਼ੇ ਵੀ ਉਹੀ ਵਰਤਦੇ ਹਾਂ, ਮਾਦਕ ਚੀਜ਼ਾਂ ਵੀ ਉਹੀ ਖਾਂਦੇ ਹਾਂ, ਨਿੰਦਿਆ ਚੂਰੀ ਵੀ ਉਹੀ ਕਰਦੇ ਹਾਂ, ਰੋਮਾਂ ਦੀ ਬੇਅਦਬੀ ਵੀ ਉਹੀ ਕਰਦੇ ਹਾਂ, ਹੋਰ ਕਈ ਤਰ੍ਹਾਂ ਦੀਆਂ ਗਲਤੀਆਂ ਫਲਤੀਆਂ ਹੈਗੀਆਂ ਇਨਸਾਨ ਦੇ ਜੀਵਨ ਚ। ਔਰ ਰੋਜ਼ ਦੇ ਆਉਣ ਨਾਲੋਂ ਜੇ ਇੱਕ ਦਿਨ ਇੱਕ ਖਿਨ ਵੀ ਆ ਕੇ ਕੋਈ ਬਚਨ ਗ੍ਰਹਿਣ ਕਰ ਰਿਹਾ ਤੇ ਉਹਦੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਸੰਗਤ ਰੋਜ਼ ਨਹੀਂ ਆਉਣਾ, ਆਉਣਾ ਹੈ, ਕਿਉਂ ਕਿ ਸਾਡੇ ਤੇ ਕੋਈ ਸੰਗਤ ਦਾ ਕਿਸੇ ਵੇਲੇ ਪ੍ਰਭਾਵ ਨਾ ਕਰ ਰਿਹਾ। ਆਉਣ ਦਾ ਲਾਭ ਤਾਂ ਹੈ ਕਿ ਅੱਜ ਜੇ ਇੱਕ ਇੱਕ ਔਗਣ ਵੀ ਕੱਢੋ, ਮਹੀਨੇ ਦੇ 30 ਔਗਣ ਨਿਕਲ ਜਾਣਗੇ, ਸਾਲ ਦੇ 300 ਜ਼ਿੰਦਗੀ ਦਾ ਬਦਲ ਬਹੁਤ ਪਵਿੱਤਰ ਬਣ ਜਾਏਗਾ ਤੇ ਕਿੰਨੇ ਸਭ ਗੁਣਾਂ ਨਾਲ ਭਰਪੂਰ ਹੋ ਜਾਏਗਾ। ਜਦ ਕਿ ਬੋਲੋ, ਸ਼ੇਖ ਸਾਦੀ ਜੀ ਨੂੰ ਪੁੱਛਿਆ ਕਿ ਤੁਸੀਂ ਬੜੇ ਫਿਲਾਸਫਰ ਬਣ ਗਏ, ਤੁਸੀਂ ਸਾਨੂੰ ਲੋਕਤਾ ਦੱਸੋ, ਇੰਨੇ ਮਹਾਨ ਕਿਉਂ ਹੋ ਗਏ? ਉਹ ਕਹਿੰਦੇ, ਲਓ ਮੈਂ ਇਹ ਗੱਲ ਦੱਸਦਾ ਤੁਹਾਨੂੰ ਕਿ ਮੈਂ ਇੱਕ ਦਿਨ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਗਿਆ, ਡੋਰ ਕੀਤੀ, ਮੇਰਾ ਮਿੱਤਰ ਇਸ਼ਨਾਨ ਕਰ ਰਿਹਾ ਸੀ ਤੇ ਮੈਂ ਉਹਦੇ ਵਚਨ ਸੁਣੇ। ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਬੇਟਾ ਜਾਓ ਬਾਹਰ ਦੇਖੋ, ਹੁਣ ਪ੍ਰੇਮੀ ਹਨ, ਉਹ ਨਾਲੇ ਤਾਂ ਖੁੰਡਾ ਖੋਲਿਆ ਨਾਲੇ ਕਹਿੰਦਾ ਕਿਹੜਾ ਨਾ ਹੋਏ। ਕਹਿੰਦੇ ਮਿੱਤਰ ਨੇ ਖੇਡ ਮਾਰੀ ਤੇ ਮੈਂ ਅੰਦਰ ਆ ਗਿਆ। ਕਹਿੰਦੇ ਤੈਨੂੰ ਪਤਾ ਨੀ ਡੋਰ ਦੇ ਓਲੇ ਕਿੱਡੀ ਸ਼ਖਸੀਅਤ ਹੈ, ਤੂੰ ਕਿਸ ਤਰ੍ਹਾਂ ਬੋਲਦਾ? ਕਹਿੰਦੇ ਮੁਥੋਂ ਵੀ ਬਣ ਲਿਆ। ਕਹਿੰਦੇ ਮੈਂ ਤੁਰਿਆ ਜਾ ਰਿਹਾ ਸੀ ਤੇ ਇੱਕ ਬਜ਼ੁਰਗ, ਉਹ ਰਸਤੇ ਚ ਰੱਸੀ ਦਾ ਟੁਕੜਾ ਪਿਆ, ਉਹਨੂੰ ਚੁੱਕ ਲਿਆ, ਇੱਕ ਕਿੱਲ ਮਿਲਿਆ ਉਹ ਚੁੱਕ ਲਿਆ। ਮੈਂ ਕਿਹਾ ਬਜ਼ੁਰਗੋ ਇਹ ਰੱਸੀ ਕਿੱਲ ਕੀ ਕਰਨਾ ਹੈ? ਕਹਿੰਦੇ ਮਹਾਰਾਜ ਹੁਣ ਬੋਰੀ ਵਿੱਚ ਕੋਈ ਕਣਕ ਜਾਂ ਕੋਈ ਹੋਰ ਅਨਾਜ ਪਾ ਕੇ ਲਿਜਾਣਾ ਹੋਵੇ, ਕੋਈ ਵੀ ਵਸਤੂ, ਇੱਕ ਇੰਨੀ ਰੱਸੀ ਨਾ ਹੋਵੇ ਤੇ ਬੋਰੀ ਤੇ ਆਪਾਂ ਉਹ ਚੀਜ਼ ਨਹੀਂ ਲਿਜਾ ਸਕਦੇ, ਇਹ ਰੱਸੀ ਕੰਮ ਲੈ ਜੂਗੀ? ਮੈਂ ਕਹਿੰਦੇ ਉੱਥੋਂ ਵੀ ਬਣ ਲਿਆ ਇਹ ਕਿੱਲ। ਕਹਿੰਦੇ ਹੁਣ ਮਕਾਨ ਦੀ ਕੰਧ ਵਿੱਚ ਕੋਈ ਚੀਜ਼ ਟੰਗਣੀ ਆ, ਪਤਾ ਹੀ ਕੰਧੇ ਕਿੱਥੇ ਟੰਗਾਂਗੇ, ਕਿੱਲ ਹੋਊਗਾ ਤਾਂ ਕੋਈ ਚੀਜ਼ ਟੰਗੀ ਜਾਏ। ਫਿਰ ਕਹਿੰਦੇ ਮੈਂ ਮੱਕੇ ਦੀ ਯਾਤਰਾ ਨੂੰ ਗਿਆ, ਉੱਥੇ ਰਸਤੇ ਚ ਕੋਈ ਲੂਲਾ ਬਾਲਕ ਬੈਠਾ ਸੀ, ਉਹ ਜਾਣੇ ਵਾਲੇ ਖੰਨੀ ਰੋਟੀ ਬਾਸੀ ਬਾਨੀ ਦਵਾਨੀ ਖੁਦਾ ਵਾਸਤੇ ਦੇ ਜਾ। ਮੈਂ ਕਹਿੰਦੇ ਗਧੇ ਤੇ ਜਾ ਰਿਹਾ ਸੀ, ਮੈਂ ਰੱਬ ਨੂੰ ਮਿਹਣੇ ਦਿੰਦਾ ਸੀ, ਕਿ ਜੇ ਪਰਮੇਸ਼ਰਾ ਕਿਸੇ ਨੂੰ ਘੋੜਾ ਦਿੱਤਾ, ਕਿਸੇ ਨੂੰ ਊਠ ਦਿੱਤਾ, ਮੈਨੂੰ ਤਾਂ ਸੋਤਾ ਦਿੱਤਾ, ਉਹਨੂੰ ਮੈਂ ਕਿਹਾ ਕਿ ਆ ਕੇ ਆ ਲੈ ਜਵਾਨੀ ਲੈ ਲਾ, ਉਹਨੂੰ ਬੜੀਆਂ ਮੈਨੂੰ ਅਸੀਸਾਂ ਦਿੱਤੀਆਂ। ਮੈਂ ਕਿਹਾ ਉੱਠ ਕੇ ਕਹਿੰਦਾ ਜੀ ਮੇਰੀਆਂ ਲੱਤਾਂ ਨੀ, ਹਾਰ ਵਾਲੇ ਇੱਥੇ ਚਰਾ ਜੀ ਵਾਲ ਜਾਂਦੇ ਆ, ਪੈਰੇ ਇਕੱਠੇ ਹੁੰਦੇ ਆ, ਸ਼ਾਮ ਨੂੰ ਮੈਨੂੰ ਚੁੱਕ ਕੇ ਲੈ ਜਾਂਦੇ ਆ। ਤੇ ਮੇਰੇ ਮਨ ਤੇ ਬੜੀ ਚੋਟ ਵੱਜੀ ਕਿ ਮੈਨੂੰ ਰੱਬ ਨੇ ਲੱਤਾਂ ਵੀ ਦਿੱਤੀਆਂ, ਬਾਹਾਂ ਹੱਥ ਸਾਰਾ ਸਰੀਰ ਸ਼ੁਕਰ ਚ ਚੜ੍ਹਨ ਵਾਸਤੇ ਪੋਤਾ ਦਿੱਤਾ, ਫੇਰ ਵੀ ਤੂੰ ਖੁਦਾ ਮੁਲਾ ਨਹੀਂ ਲਈ ਜਾਣਾ, ਇਹਨੂੰ ਲੱਤਾਂ ਵੀ ਨਹੀਂ ਦਿੱਤੀਆਂ। ਇਹ ਫੇਰ ਪਰਮਾਤਮਾ ਦਾ ਧੰਨਵਾਦ ਕਰਦਾ, ਕਹਿੰਦੇ ਮੈਂ ਉੱਥੋਂ ਇਸ ਗੱਲ ਦੀ ਖਿਮਾ ਮੰਗੀ ਕਿ ਇਹ ਖੁਦਾ ਮੈਨੂੰ ਮਾਫ਼ ਕਰ। ਕਹਿੰਦੇ ਮੈਂ ਇਸ ਤਰ੍ਹਾਂ ਇੱਕ ਇੱਕ ਗੁਣ ਗ੍ਰਹਿਣ ਕਰਦਾ ਕਰਦਾ ਅੱਜ ਫਿਲਾਸਫਰ ਬਣ ਗਿਆ। ਪਰ ਅਸੀਂ ਗੁਣ ਗ੍ਰਾਹੀ ਵਿਅਕਤੀ ਨਹੀਂ ਬਣਾਉਂਦੇ, ਸ਼ਹਿਰ ਦੀ ਮੱਖੀ ਹੈ, ਕਿੱਥੋਂ ਕਿੱਥੋਂ ਉਹ ਅੱਖ ਦਾ ਖੋਲਿਆ, ਚਾਹੇ ਸਤਵਾਰਕ ਦਾ ਹੈ, ਚਾਹੇ ਕਲੀ ਹੈ, ਚਾਹੇ ਮਾਲਤੀ ਹੈ, ਚਾਹੇ ਗੁਲਾਬ ਹੈ, ਸਾਰੇ ਫੁੱਲਾਂ ਨੂੰ ਇਕੱਠਾ ਕਰ ਕਿੰਨਾ ਸੁੰਦਰ ਪਦਾਰਥ ਬਣਾਉਂਦੀ। ਸ਼ਹਿਰ ਅਮੀਰ ਹੈ, ਗਰੀਬ ਹੈ, ਰਾਜਾ ਬੈਦਾਂ ਦੇ ਫੌਜ ਦੀ ਕਿਹੜੀ ਬਿਮਾਰੀ ਹੈ ਜਿਹਦੇ ਚ ਕੰਮ ਨਹੀਂ ਆਉਂਦਾ। ਦੱਸ ਕੇ ਬੋਲੋ, ਗੁਣ ਗ੍ਰਾਹੀ ਵਿਅਕਤੀ ਬਣਾਓ, ਹਰ ਜਗ੍ਹਾ ਤੋਂ ਗੁਣ ਮਿਲਣਾ। ਜਿਹਨੂੰ ਆਪਾਂ ਬਹੁਤ ਬੁਰਾ ਕਹਿੰਦੇ ਹਾਂ ਉਹਦੇ ਚ ਵੀ ਕੋਈ ਗੁਣ ਹੈ, ਉਹਦੇ ਚ ਵੀ ਕੋਈ ਗੁਣ ਹੈਗਾ। ਪਰ ਅਸੀਂ ਬੁਰਾਈ ਦੇਖਣੀ ਸਿੱਖੀ ਆ, ਚੰਗਿਆਈ ਦੇਖਣੀ ਸਿੱਖੀ ਨਹੀਂ। ਅੱਜ ਸਾਡੇ ਵਿੱਚ ਕਿੰਤੂ ਪ੍ਰੰਤੂ ਸ਼ੰਕੇ ਬਹੁਤ ਖੜੇ ਹੋ ਗਏ। ਅਸੀਂ ਆਪਣੇ ਸ਼ੰਕਿਆਂ ਪ੍ਰਸ਼ਨਾਂ ਵਿੱਚ ਇੰਨੇ ਉਲਝ ਗਏ ਹਾਂ, ਸਾਡੇ ਕੋਲ ਉੱਤਰ ਕੋਈ ਨਹੀਂ, ਉਹਨਾਂ ਨੂੰ ਸ਼ਾਂਤ ਹੋਈ ਜਾਂਦੇ। ਤੇ ਜਿਸ ਬੰਦੇ ਦੇ ਦਿਮਾਗ ਕੋਈ ਪ੍ਰਸ਼ਨ ਹੀ ਨਹੀਂ ਰਹਿੰਦਾ, ਉਹ ਕਦੀ ਅਸ਼ਾਂਤ ਹੁੰਦਾ ਹੀ, ਜਿਹਦੇ ਮਨ ਕੋਈ ਸ਼ੰਕਾ ਹੀ ਨਹੀਂ ਉਹ ਤਾਂ ਸਦਾ ਹੀ ਸ਼ਾਂਤ। ਹਰ ਗੱਲ ਦੇ ਸ਼ੰਕਾ ਬਾਣੀ ਤੇ ਵੀ, ਗ੍ਰੰਥਾਂ ਤੇ ਵੀ, ਹਾਂਜੀ ਧਰਮ ਸਥਾਨਾਂ ਤੇ ਵੀ, ਹਰ ਜਗ੍ਹਾ ਉੱਥੇ ਅਸੀਂ ਗਏ ਜੀ, ਪਾਕਿਸਤਾਨ ਜਾਤਾ, ਨਨਕਾਣਾ ਸਾਹਿਬ, ਪੰਜਾਬ ਸਾਹਿਬ, ਉਹ ਬਲੀ ਗੰਧਾਰੀ ਨੇ ਜਿੱਥੋਂ ਉਹ ਪਹਾੜ ਰੋੜਿਆ, ਦੇਖਣ ਤੇ ਲੱਗਾ ਚੜ੍ਹਾਈ ਬੜੀ ਸੀ ਵੀ ਕਿੱਥੋਂ ਰੋੜਿਆ, ਤੇ ਦੱਸਾਂਗੇ ਜਾ ਕੇ। ਪੰਜਾਬ ਸਾਹਿਬ ਦਰਸ਼ਨ ਕੀਤੇ, ਇਸ਼ਨਾਨ ਅੰਮ੍ਰਿਤ ਵੀ ਪੀਤਾ, ਤੇ ਉਹ ਪ੍ਰੇਮੀ ਤੁਰੇ ਹੋਣ, ਕਹਿੰਦੇ ਜੀ ਇੱਥੋਂ ਇਹ ਪਹਾੜ ਕਿਵੇਂ ਰੋੜ ਦਿੱਤਾ। ਮੈਂ ਕਿਹਾ ਨਾਲੇ ਦਰਸ਼ਨ ਕਰਦੇ ਫਿਰਦੇ ਹਾਂ, ਨਾਲੇ ਨਾਸ ਕਰਤਾ ਦੀਆਂ ਗੱਲਾਂ ਕਰਦੇ ਹਾਂ, ਰੋੜਨ ਵਾਲੇ ਨੇ ਰੋੜ ਦਿੱਤਾ, ਰੋਕਣ ਵਾਲੇ ਨੂੰ ਰੋਕ ਕੇ ਪੰਜਾ ਲਾ ਦਿੱਤਾ, ਫਿਰ ਜਲ ਥੱਲੇ ਹਾਲੇ ਤੇ ਵਗੀ ਜਾਂਦਾ, ਨਹਿਰਾਂ ਨਿਕਲੀਆਂ। ਆਹ ਪਾਕਿਸਤਾਨ ਦੇ ਕਿੰਨੇ ਹਿੱਸੇ ਨੂੰ ਸਾਰ ਸਬਜ਼ੀ ਕਰ ਲਈਆਂ, ਤੁਹਾਨੂੰ ਹਜੇ ਵੀ ਸ਼ੌਂਕ ਆ। ਗੱਲ ਕੇ ਬੋਲੋ, ਅਸੀਂ ਤੀਰਥਾਂ ਤੇ ਵੀ ਜਾਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ ਹਾਂ, ਸ਼ੰਕੇ ਫਿਰ ਖੜੇ। ਬਾਣੀ ਪੜ੍ਹਨੀ, ਨਾਮ ਜਪਣ ਦਾ ਮਤਲਬ ਕੀ ਆ? ਭਾਈ ਗੁਰਦਾਸ ਕਹਿੰਦੇ ਸੰਸਾ ਮਨੂੰ ਮਟਾਏ ਕਰ ਪਰ ਉਪਕਾਰ, ਸ਼ੰਕਿਆਂ ਨੂੰ ਮਟਾ ਕੇ ਪਰ ਉਪਕਾਰ। ਹੁਣ ਬੈਲ ਦੇ ਜਾਂ ਡਾਕਟਰ ਦੇ ਕੋਲ ਗਲੇ ਸਾਡੇ ਮਰੀਜ਼ ਜਾਂਦੇ ਆ, ਤੇ ਜੇ ਉਹਨਾਂ ਤੇ ਸ਼ੰਕਾ ਕਰੂਗਾ ਮੈਨੂੰ ਛੂਤ ਦੀ ਬਿਮਾਰੀ ਚਿੰਬੜ ਜੂਗੀ, ਚਲ ਦੌੜ ਜਾ ਤੂੰ ਇੱਥੇ ਮੇਰੀ ਦੁਕਾਨ ਤੇ ਕਿਉਂ ਵੜਿਆ, ਮੇਰੇ ਹਸਪਤਾਲ ਆਇਆ, ਉਹਨੂੰ ਡਾਕਟਰ ਕਹੋਗੇ ਕਿ ਜਲਾਦ ਕਹੋਗੇ? ਪਰ ਉਹ ਨਹੀਂ ਕਹਿੰਦਾ, ਆਓ ਜੀ ਬੜੇ ਪਿਆਰ ਨਾਲ ਮਹਾਲਾ, ਉਹਦੇ ਜਖਮ ਸਾਫ਼ ਕਰਦਾ, ਪਾਗਲਾ ਸਾਫ਼ ਕਰਦਾ, ਫੌਜ ਲਈ ਦੁੰਦਾ, ਮਰਮ ਪੱਟੀ ਕਰਦਾ, ਉਹ ਤੰਦਰੁਸਤ ਹੋ ਜਾਂਦਾ, ਉਹ ਮਰੀਜ਼ ਸਦਾ ਵਾਸਤੇ ਡਾਕਟਰ ਦਾ ਸ਼ਰਧਾਲੂ ਹੁੰਦਾ, ਉਹਨੂੰ ਮੂੰਹ ਮੰਗੇ ਪੈਸੇ ਵੀ ਦਿੰਦਾ, ਨਾਲੇ ਸ਼ਰਧਾ ਰੱਖਦਾ, ਮਾਇਆ ਵੀ ਦਿੰਦਾ। ਧੰਨ ਗੁਰੂ ਨਾਨਕ ਸਾਹਿਬ ਕੋ ਵੀ ਇਸ ਤਰ੍ਹਾਂ ਹੀ ਹੈ, ਬੋਟਾ ਰਾਕਸ਼ਾ ਸੱਜਣ ਠਾਕ ਆਏ, ਭੂਮੀਏ ਚੋਰ ਆਏ, ਆਪਣੀ ਗੁਰਬਾਣੀ ਦੁਆਰਾ ਉਹਨਾਂ ਦੇ ਜੀਵਨ ਪੜ ਰਹੇ। ਅਸੀਂ ਜੀਵਨ ਦਾ ਕਿਹੜਾ ਪਲਟਣ ਜੋਗੇ ਹੈ ਨੀ, ਇੱਕ ਦੂਏ ਦੇ ਔਗਣ ਫਰੋਲਣ ਨੂੰ ਦਬੜੇ ਹਾਂ, ਦੂਏ ਦੀ ਇੱਜ਼ਤ ਕਿਹਦੇ ਅੜਾਉਂਦੇ ਫਿਰਦੇ ਹਾਂ? ਗੱਲ ਕੇ ਬੋਲੋ, ਘਰ ਜਾਤੇ ਦੀ ਖਬਰ ਨਾ ਪਾਈ, ਆਪਣਾ ਘਰ ਕੰਮ ਕਰੋ ਦੀ ਅੱਗ ਸੜ ਰਿਹਾ, ਇਹਦਾ ਧਿਆਨ ਹੀ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ। ਆਪ ਸਾਰੀਆਂ ਬਰਾਈਆਂ ਕਰਦੇ ਹਾਂ, ਦੂਏ ਵਿੱਚ ਨੜਿਨੇ ਗੁਣ ਹੋਣ, ਇੱਕ ਕੋਈ ਕਮਜ਼ੋਰੀ ਹੋਵੇ ਤਾਂ ਉਹਦੀ ਉਹ ਛੱਡੀ ਜਾਣੀ ਸਾਜੇ ਬਾਬ, ਆਪਣੇ ਤੇ ਨੜਿਨਵੇਂ ਔਗਣ ਹੋਣ ਤੇ ਇੱਕ ਗੁਣ ਹੋਵੇ ਉਹ ਸਾਰੇ ਦੱਸਣਾ ਮੇਰੇ ਚਾਹ ਲਿਆ ਜੀ। ਦਲ ਕੇ ਬੋਲੋ, ਇਹ ਇਨਸਾਨ ਦੀ ਫਿਤਰਤ ਬਣੀ ਹੋਈ ਹੈ। ਪਰ ਗੁਰੂ ਮਹਾਰਾਜ ਨੇ ਤਾਂ ਕਿਹਾ ਸਾਂਝ ਪੀਜਿਆ ਗੁਣ ਹੈ ਕਿਹੜੀ, ਛੋੜ ਔਗਣ ਚਲੀ ਜਾ, ਪਹਿਲਾ ਪਟੰਬਰ ਹਰ ਅਡੰਬਰ, ਆਪਣਾ ਪਿੜ ਮਰੀ ਹੈ, ਜਿੱਥੇ ਜਾਏ ਰਹੀਏ ਭਲਾ ਕਰੀਏ, ਝੋਲ ਅੰਮ੍ਰਿਤ ਬੀਜਾ ਗੁਣਾ ਕਾ ਮੈਂ ਵਾਸਲਾ ਅਡਵਾਸ ਬੀਜ। ਸਾਨੂੰ ਇੱਕ ਦਿਨ ਇੱਕ ਗੁਰਮੁਖ ਪਿਆਰੇ ਮਿਲੇ, ਕੁਦਰਤੀ ਗੱਲ ਹੈ, ਉਹਨਾਂ ਦਾ ਜੀ ਉਹ ਬਜ਼ੁਰਗ ਦਾ ਪੋਤਾ 3.5 ਸਾਲ ਦਾ ਦੱਸਿਆ ਉਹਨਾਂ ਨੇ। ਕਹਿੰਦੇ ਪਹਿਲਾਂ ਤਾਂ ਮੈਨੂੰ ਬੋਝ ਬਾਲਦਾ ਹੁੰਦਾ ਸੀ, ਫਿਰ ਉਹਨੂੰ ਮੇਰੇ ਨਾਲ ਬੈੱਡ ਤੇ ਜਾਂ ਸੋਫੇ ਤੇ ਜਿੱਥੇ ਭੁੰਨੇ ਜਿੱਥੇ ਵੀ ਉਹ ਬਹਿੰਦਾ ਸੀ ਬਹਿ ਜਾਣਾ, ਉਹ ਤੋਂ ਪ੍ਰਭਾਵ ਪੈਂਦਾ ਪੈਂਦਾ ਚੌਂਗੜਾ ਲਾਉਣ ਲੱਗ ਪਿਆ ਆਸਣਾ ਵਾਹਿਗੁਰੂ। ਕਹਿੰਦੇ ਮੈਂ ਸਿਮਰਨ ਕਰਨਾ ਜਾਂ ਬਾਣੀ ਪੜ੍ਹਨੀ। ਇੱਕ ਦਿਨ ਮੈਨੂੰ ਕਹਿੰਦਾ ਅੱਗੇ ਅੱਗੇ ਦਾ ਤੂੰ 4 ਘੰਟੇ ਬਹਿ ਕੇ ਪਾਠ ਕਰਦਾ, ਹੁਣ 15 ਮਿੰਟਾਂ ਬਾਅਦ ਦੌੜ ਜਾਂਦਾ। ਸਾਢੇ 3 ਸਾਲ ਦਾ ਬੱਚਾ 80 ਸਾਲ ਦੇ ਬਜ਼ੁਰਗ ਨੂੰ ਸਿੱਖਿਆ ਦੇ ਰਿਹਾ, ਕੀ ਉਸ ਬੱਚੇ ਦੀ ਇਹ ਸਿੱਖਿਆ ਮੰਨਣੇ ਯੋਗ ਹੈ ਜਾਂ ਉਹਦੇ ਮੂੰਹ ਤੇ ਚਪੇੜ ਮਾਰੋ? ਜੇ ਬਾਲਕ ਵੀ ਚੰਗੀ ਗੱਲ ਕਹਿੰਦਾ ਉਸ ਦਾ ਸਤਿਕਾਰ ਕਰਕੇ ਉਹਨੂੰ ਮੰਨੋ। ਪਰ ਅਸੀਂ ਸਾਧ ਸੰਗ ਜੀ ਇਸ ਪਾਸੇ ਕਦੀ ਧਿਆਨ ਦਿੱਤਾ ਹੀ ਨਹੀਂ। ਜਿਹਨੇ ਕੀੜੀ ਤੇੜ ਭਾਲਦੀ ਹੈ ਨਾ, ਬਸ ਦੂਏ ਦਾ ਔਗਣ ਲੱਗਣਾ, ਇਸ ਪਾਸੇ ਸਾਡੀ ਵਿਅਕਤੀ ਆਹ ਨਹੀਂ ਚੰਗਾ ਉਹ ਨਹੀਂ ਚੰਗਾ, ਨਿੰਦਿਆ ਚੁਗਲੀ ਘੰਟਿਆਂ ਦੇ ਘੰਟੇ ਬਤੀਤ ਕਰ ਜਾਂਦੇ ਹਾਂ। ਟੈਲੀਵਿਜ਼ਨ ਉਹਦੇ ਬੈਠੇ ਆ ਮੇਕਅਪ ਕਰਦੇ, ਜੇ ਕਹੇ ਬਾਣੀ ਕਹਿੰਦੇ ਬਾਬਾ ਜੀ ਇੰਨੇ ਬਿਜ਼ੀ ਆ ਟਾਈਮ ਨਹੀਂ ਲੱਗਦਾ। ਡਰੈਸਿੰਗ ਰੂਮ ਚ ਬੈਠੇ ਮੇਕਅਪ ਕਰਦੇ ਇੰਨੇ ਘੰਟੇ ਲਾਉਂਦੇ ਆ, ਪੱਬਾਂ ਕਲੱਬਾਂ ਚ ਘੰਟਿਆਂ ਦੇ ਘੰਟੇ ਆ, ਵਿਆਹਾਂ ਸ਼ਾਦੀਆਂ ਕਿੰਨਾ ਕਿੰਨਾ ਸਮਾਂ ਡਾਂਸ ਨਾਚ ਮੋਜਿਆਂ ਚ ਗੁਜ਼ਰ ਜਾਂਦਾ ਹੈ, ਗੱਪੂ ਟੇਸ਼ਨ ਚ ਕਿੰਨਾ ਸਮਾਂ ਗੁਜ਼ਰ ਜਾਂਦਾ। ਆ ਨਾਈ ਨੂੰ ਖੱਤ ਕਢਾਉਣ ਜਾਂਦੇ ਉੱਥੇ ਵੀ ਘੰਟਾ ਘੰਟਾ ਡੇਢ ਘੰਟਾ ਲੱਗੇ ਰਹਿੰਦੇ ਆ। ਇੱਕ ਜਲਦੀ ਸਾਨੂੰ ਪੜ੍ਹਨ ਵਾਸਤੇ ਟਾਈਮ ਰਹਿ ਰਾਸ ਕੀਰਤਨ ਥੋੜਾ ਪੜ੍ਹਨ ਲਈ ਟਾਈਮ ਨੇ, ਬੜਾਈ ਵਾਸਤੇ ਹਾਂਜੀ ਚੰਗਿਆਈ ਆਦਰ ਕਰੇ ਬਜਾਈ ਹੋਏ ਸਿਰ, ਚੰਗਿਆਈਆਂ ਨੇ ਤੇ ਆਦਰ ਸਾਰਾ ਬਰਿਆਈਆਂ ਵਾਸਤੇ ਸ਼ੇਰ ਬਣਿਆ ਰਹਿੰਦਾ, ਉਹਦੇ ਵਾਸਤੇ 16 ਨਹੀਂ ਬਣਦਾ ਚੰਗਿਆਈ ਲਈ, ਉਧਰ ਸ਼ੇਰ ਬਣ ਜਾਂਦਾ 16 ਛਾਂਗ ਬਣ ਜਾਂਦਾ। ਗੱਲ ਕੇ ਬੋਲੋ ਤੇ ਫਿਰ ਪ੍ਰਾਪਤੀ ਕਿਵੇਂ ਹੋਵੇ, ਜੀਵਨ ਵਿੱਚ ਪਲਟਾ ਕਿਵੇਂ ਆਵੇ? ਜੀਵਨ ਚ ਪਲਟਾ ਤਾਂ ਹੀ ਆਵੇ, ਪਹਿਲਾਂ ਆਪਣੀ ਕਮਜ਼ੋਰੀ ਫੜੋ। ਅਸੀਂ ਦੂਏ ਦੀਆਂ ਕਮਜ਼ੋਰੀਆਂ ਫੜੀਆਂ ਨੇ, ਸਾਥੋਂ ਨਿਕਲਦੀਆਂ ਨੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਜੇ ਦੂਏ ਦੀ ਕਮਜ਼ੋਰੀ ਅਹਿਸਾਸ ਕਰਾਈ ਉਹਨੂੰ ਕੱਢ ਕੇ ਪਵਿੱਤਰ ਬਣਾ ਕੇ ਉੱਥੇ ਦੀ ਮੰਜੀ ਸਾਫ ਦੇ ਰਹੇ। ਗੱਜ ਕੇ ਬੋਲੋ ਸਾਡੇ ਜੀ ਉੱਥੇ ਲੜਕੀ ਹੈ, ਉਹ ਜਬਲਪੁਰ ਉੱਧਰ ਉਹਨਾਂ ਦੇ ਫਾਰਮ ਹੈ ਮਾਨਵ ਪਿੰਡ ਤੋਂ, ਤੇ ਜਿੱਥੇ ਕੌਡਾ ਦਾ ਉੱਥੇ ਅਸਥਾਨ ਬਣਿਆ ਹੋਇਆ ਕੌਡੇ ਰਾਜ ਦਾ, ਉਹਨਾਂ ਨੇ ਸਾਨੂੰ ਕਿਹਾ ਕਿ ਉੱਥੇ ਕਿਤੇ ਆਇਓ। ਮੈਂ ਕਿਹਾ ਫਿਰ ਦਰਸ਼ਨ ਕਰਾਂਗੇ, ਮਹਾਰਾਜ ਸਮਾਂ ਬਖਸ਼ੇ। ਜਿੱਥੇ ਉਹ ਤੇਲ ਦਾ ਕੜਾ ਸਾਰੀ ਪ੍ਰਕਿਰਿਆ ਦੱਸੀ ਤੇ ਮਹਾਰਾਜ ਜਿੱਥੇ ਗਏ ਆ, ਚਾਹੇ ਬੁਰਾਈ ਰਾਜਾ ਕਰਦਾ ਸੀ, ਚਾਹੇ ਕੋਈ ਨਵਾਬ ਕਰਦਾ ਸੀ, ਚਾਹੇ ਕੋਈ ਵਿਦਵਾਨ ਆਪਣੇ ਢੰਗ ਨਾਲ ਲੋਕਾਂ ਨੂੰ ਹੋਰ ਪਾਸੇ ਲਾ ਰਿਹਾ ਸੀ, ਚਾਹੇ ਕੋਈ ਡਾਕੂ ਸੀ, ਚਾਹੇ ਚੋਰ ਸੀ, ਜਾਂ ਕੋਈ ਹੋਰ ਔਗਣ ਵਾਲਾ ਸੀ, ਮਹਾਰਾਜ ਨੇ ਮਾੜਾ ਕਹਿ ਕੇ ਨਹੀਂ ਛੱਡਿਆ। ਉਹਨੂੰ ਦੱਸਿਆ ਤੂੰ ਬੰਦਾ ਚੰਗਾ, ਤੇਰੇ ਚ ਆਹ ਬੁਰਾਈ ਹੈ ਜਿਹੜੀ ਤੈਨੂੰ ਮਾੜਾ ਬਣਾ ਰਹੀ ਹੈ, ਇਹਨੂੰ ਇਸ ਢੰਗ ਨਾਲ ਕੱਢ। ਫਿਰ ਉਹਨੂੰ ਕੱਢਿਆ, ਫਿਰ ਕੁਝ ਦਿਨ ਰਹਿ ਕੇ ਬਾਣੀ ਦੀ ਸੰਥਾ ਦਿੱਤੀ, ਬਾਣੀ ਦੀ ਵਿਆਖਿਆ ਕੰਠ ਕਰਾਈ, ਫਿਰ ਉੱਥੇ ਦੀ ਕਿਹਾ ਵੀ ਧਰਮਸ਼ਾਲਾ ਬਣਾਓ, ਦੋਨੋਂ ਵੇਲੇ ਕਥਾ ਕੀਰਤਨ ਆਏ ਅਤਿਥੀ ਦੀ ਸੇਵਾ ਕਰੋ, ਲੰਗਰ ਚਲਾਓ, ਮੰਜਾ ਬਿਸਤਰਾ ਦਿਓ, ਤੇ ਰੋਜ਼ ਸਤਸੰਗ ਕਰਿਆ ਕਰੋ। ਅੱਜ ਵੀ ਤੁਸੀਂ ਜਾਓ ਹੈ ਬੰਬੇ ਕਲਕੱਤੇ, ਉੱਥੇ ਗੁਰਦੁਆਰੇ ਬਣੇ ਅਲਾਹਾਬਾਦ ਕਾਸ਼ੀ, ਉਹਨਾਂ ਅਸਥਾਨਾਂ ਦਾ ਨਾਮ ਬੜੀ ਸੰਗਤ ਛੋਟੀ ਸੰਗਤ ਗੁਰਦੁਆਰਿਆਂ ਦੇ ਨਾਮ, ਜਿੱਥੇ ਬਹੁਤੀ ਸੰਗਤ ਇਕੱਠੀ ਹੁੰਦੀ ਸੀ ਉਹਦਾ ਨਾਮ ਬੜੀ ਸੰਗਤ ਰੱਖਦਾ, ਜਿੱਥੇ ਥੋੜੇ ਘੱਟ ਸੀ ਉੱਥੇ ਛੋਟੀ ਸੰਗਤ ਰੱਖਦਾ। ਮਹਾਰਾਜ ਦੇ ਢੰਗ ਹੁਣ ਆਰਦਵਾਰ ਗਏ, ਉਹ ਪੰਡੇ ਪਾਣੀ ਦੇ ਰਹੇ ਆ ਸੂਰਜ ਨੂੰ, ਦੇਖੋ ਮਹਾਰਾਜ ਦੇ ਢੰਗ। ਆਪਾਂ ਥੂ ਥੂ ਕਰਨਾ ਸਿੱਖਿਆ, ਪਰ ਮਹਾਰਾਜ ਨੇ ਥੂ ਥੂ ਕਰਨ ਨੂੰ ਹਟਾਇਆ। ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਕੀ, ਅਸੀਂ ਕਿੱਧਰ ਤੁਰੇ ਹਾਂ? ਅਖਬਾਰਾਂ ਦੇ ਵੱਲੋਂ, ਮੈਗਜ਼ੀਨ ਦੇ ਵੱਲੋਂ, ਮੁਸਲਮਾਨਾਂ ਨੇ ਕਦੀ ਆਪਣੇ ਧਰਮ ਦੀ ਕੋਈ ਕਿੰਤੂ ਭੰਡੀ ਨਹੀਂ ਕੀਤੀ, ਨਾ ਹਿੰਦੂਆਂ ਨੇ, ਇਹ ਸਾਰਾ ਕੁਝ ਸਿੱਖਾਂ ਦੇ ਵਿਰਸੇ ਚ ਕੰਮੀ ਆ ਗਿਆ, ਬੜਾਈ ਇਕੱਠੀ ਕਰਨੀ। ਗੱਜ ਕੇ ਬੋਲੋ, ਕਿਤੇ ਸਿੱਖ ਲੰਘ ਰਹਾ ਸੀ, ਦੁਨੀਆਂ ਇਹਨਾਂ ਨੂੰ ਡੰਡੌਤਾਂ ਕਰ ਰਹੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਜਾ ਰਿਹਾ। ਅੱਜ ਅਸੀਂ ਇੱਕ ਦੂਏ ਦੀ ਮਿੱਟੀ ਪੱਟ ਪੱਟ ਕੇ ਆਪਣੇ ਆਪ ਨੂੰ ਇੰਨਾ ਬਦਨਾਮ ਕਰ ਲਿਆ, ਲੋਕ ਸਾਡੇ ਕੋਲ ਖਲੋਣਾ ਪਸੰਦ ਨਹੀਂ ਕਰਦੇ, ਇੰਨੀ ਨਫ਼ਰਤ ਫੈਲਾ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇੱਥੇ ਕੋਈ ਐਸੀ ਲੀਲਾ ਕਰੀਏ ਕਿ ਇਹਨਾਂ ਨੂੰ ਸਿੱਖਿਆ ਦੇਈਏ। ਹਜ਼ੂਰ ਪਛਮ ਵੱਲ ਨੂੰ ਪਾਣੀ ਝੱਟਣ ਲੱਗ ਪਿਆ, ਕਹਿੰਦੇ ਇਹ ਪਾਣੀ ਕਿੱਧਰ ਝੱਟਦੇ ਆ, ਇੱਧਰ ਤਾਂ ਸੂਰਜ ਨੂੰ ਪਾਣੀ ਦਿੰਦੇ ਆ। ਮਹਾਰਾਜ ਕਹਿੰਦੇ ਸਾਡੀ ਭਾਈ ਕਰਤਾਰਪੁਰ ਖੇਤੀ ਸੁੱਕਦੀ ਹੈ, ਉਹਨੂੰ ਪਾਣੀ ਦਿੰਦੇ ਆ। ਅਸੀਂ ਜੀ ਕਰਤਾਰਪੁਰ ਕਿੰਨਾ ਇੱਥੋਂ ਜੀ 350 ਕਿਲੋਮੀਟਰ ਹੋਏਗਾ, ਕਹਿੰਦੇ ਐਡੀ ਦੂਰ ਪਾਣੀ ਕਿਵੇਂ ਜਾ ਸਕਦਾ। ਕਹਿੰਦੇ ਤੁਸੀਂ ਕਹਿੰਦੇ ਸੂਰਜ ਨੂੰ, ਉਹ ਅੱਗੇ ਜੀ ਲੱਖ ਯੋਜਨ ਧਰਤੀ ਤੋਂ, ਕਹਿੰਦੇ ਪੰਡਿਓ ਤੁਹਾਡਾ ਲੱਖ ਯੋਜਨ ਪਹੁੰਚ ਸਕਦਾ ਤੇ ਸਾਡਾ 350 ਕਿਲੋਮੀਟਰ ਨੇ ਬਿਆਨ ਢੰਗ ਨਾਲ ਕੋਈ ਚੱਲ ਨਹੀਂ ਡਿੱਗ ਪਿਆ, ਕੋਈ ਸਧਾਰਨ ਨਹੀਂ ਹੈ, ਤਾਂ ਕੋਈ ਮਹਾਨ ਸ਼ਕਤੀ ਹੈ। ਮਹਾਰਾਜ ਨੇ ਜੀਵਨ ਪੜਤ, ਜੀਵਨ ਪੜਤ ਫਿਰ ਜਿਹੜੇ ਕਾਲੂ ਪਾਤਸ਼ਾਹ ਕੋ ਗਏ ਆ, 40 ਗੰਜ ਜੋੜੇ ਹੋਏ ਸੀ, 40 ਗੰਜ ਜੋੜੇ ਨਾ ਰੱਖੋ ਇਮਾਨ ਨਸੀਹਤਨਾਮੇ ਦੀ ਬਾਣੀ ਆ ਚਾਲੀ ਨਸੀਹਤਨਾਮਾ ਤੇ ਸਾਧ ਸੰਗਤ ਜੀ ਉੱਥੇ ਮਹਾਰਾਜ ਠੀਕਰੀਆਂ ਇਕੱਠੀਆਂ ਕਰੀ ਜਾਂਦੇ। ਕਾਲੂ ਆ ਗਏ, ਹੈ ਅੱਲਾਹ ਦੇ ਦਰਵੇਸ਼ ਇਹ ਕਿਆ ਕਰ ਰਹੇ, ਕਹਿੰਦੇ ਮਹਾਰਾਜ ਠੀਕਰੀਆਂ ਇਕੱਠੀਆਂ ਕਰ ਰਹੇ, ਇਹ ਕੀ ਕਰ ਰਹੇ ਆ। ਕਹਿੰਦੇ ਜਦੋਂ ਪਰਲੋਕ ਜਾਵਾਂਗੇ ਨਾ ਨਾਲ ਲੈ ਜਾਵਾਂਗੇ। ਕਹਿੰਦੇ ਪਰਲੋਕ ਤਾਂ ਕਾਲੂ ਕਹਿੰਦਾ ਸਰੀਰ ਨਹੀਂ ਜਾਂਦਾ, ਕੋਈ ਚੀਜ਼ ਨਹੀਂ ਜਾਂਦੀ। ਕਹਿੰਦੇ ਜਿਹੜੇ 43 ਗੰਜ ਜੋੜੇ ਚੱਲ ਜਾਣਗੇ ਨਾ, ਕਹਿੰਦੇ ਅਗਰ ਜੀਵਨ ਪਲਟਤਾ ਉਹ ਜਿੰਨੀ ਮਾਇਆ ਲੁੱਟੀ ਸੀ, ਕਹਿੰਦੇ ਗਰੀਬਾਂ ਨੂੰ ਵੰਡ ਦੇ, ਲੰਗਰ ਲਾ ਦੇ, ਛਪਾ ਖਾਨੇ ਹਸਪਤਾਲ ਬਣਾ ਦੇ, ਛੇਤਰ ਲਾ ਦੇ, ਤੇ ਉਸ ਨੂੰ ਲੈ ਲੋ ਕਿਧਰ ਲਾ। ਇਹ ਮਹਾਰਾਜ ਦੇ ਢੰਗ ਹੈ, ਕਹਿੰਦੇ ਸ਼ਾਂਤ ਵਜੋਂ ਥੋੜੇ ਇਸ਼ਾਰੇ ਦਿੱਤੇ ਆ, ਜੇ ਸਮਝ ਲਓ ਤੇ ਦਾਲ ਦਾ ਇੱਕ ਦਾਣਾ ਕਿਉਂ ਕੇ ਦੇਖੀਏ ਤੇ ਸਾਰੀ ਦਾਲ ਦੀ ਜੀ ਦਾ ਗਿਆਨ ਹੋ ਜਾਂਦਾ। ਔਰ ਅੱਜ ਅਸੀਂ ਭੰਡੀ ਪ੍ਰਚਾਰ ਕਰਕੇ ਬੜਾ ਪ੍ਰਸੰਨ ਹੁੰਦੇ, ਇਹੋ ਜਿਹੀਆਂ ਗੱਲਾਂ ਖੁਸ਼ ਕੇ ਸੁਣ ਕੇ ਵੀ ਬੜਾ ਖੁਸ਼ ਹੁੰਦੇ। ਕਥਾ ਵਾਰਤਾ ਸੁਣ ਕੇ ਤੁਹਾਡੇ ਮਨ ਬੁੱਧੀ ਤੇ ਇੰਦਰੀਆਂ ਵਕਾਰਾਂ ਵੱਲੋਂ ਟੁੱਟ ਕੇ ਸ਼ਬਦ ਨਾਲ ਜੁੜ ਕੇ ਵਿਅਕਤੀ ਆਤਮਾ ਕਾਰ ਹੋਵੇ, ਤੁਹਾਡੇ ਅੰਦਰ ਵੈਰਾਗ ਭਗਤੀ ਪ੍ਰੇਮ ਪੈਦਾ ਹੋਵੇ, ਔਰ ਗੁਰੂ ਦਾ ਜਸ ਸੁਣ ਕੇ ਤੁਹਾਡੇ ਨੇਤਰਾਂ ਵਿੱਚ ਅੱਥਰੂ ਆ ਜਾਣ, ਤੇ ਸਮਝੋ ਕਰਤਾ ਨੇ ਤੁਹਾਡਾ ਪੱਥਰ ਵਰਗਾ ਇਹਦਾ ਮੋਮ ਬਣਾ ਦਿੱਤਾ। ਗੱਲ ਕਿਉਂ, ਤੇ ਜਦੋਂ ਇਹਦਾ ਨਰਮ ਹੋ ਜਾਊਗਾ ਫਿਰ ਉਪਦੇਸ਼ ਪ੍ਰਿੰਟ ਹੁੰਦਾ ਤੁਰਿਆ ਜਾਣਾ, ਫਿਰ ਗੁਰੂ ਦੀ ਭਗਤੀ ਤੁਹਾਡੇ ਅੰਦਰ ਆ ਗਈ, ਸਾਰਾ ਵਿਸ਼ਵਾਸ ਆ ਗਿਆ, ਫਿਰ ਤੁਸੀਂ ਇੰਨੇ ਭਰੋਸੇਵਾਨ ਬਣ ਜਾਓਗੇ। ਭਾਈ ਮਨੀ ਸਿੰਘ ਨੂੰ ਬੰਦ ਘੱਟ ਹੁੰਦਿਆਂ ਵੀ ਜਾਪੀ ਸਾਹਿਬ ਪੜ੍ਹੀ ਜਾਓ, ਭਾਈ ਕਾਲ ਨੇ ਖੋ ਪਈ ਲੈਣ ਤੇ ਵੀ ਤੁਹਾਡੇ ਅੰਦਰੋਂ ਬਾਣੀ ਨਹੀਂ ਟੁੱਟੂਗੀ, ਉਦੋਂ ਵੀ ਸਮਾਧੀ ਲਾਓਗੇ। ਸੋਗਰੇ ਤਾਂ ਸਾਰੇ ਲਾਉਂਦੇ ਆ ਕਿ ਬੰਦੇ ਬਹਾਦਰ ਨੂੰ ਪੁੱਤ ਦਾ ਕਾਲਜ ਨੂੰ ਹੀ ਤੁਹਾਨੂੰ ਲਾਵੇ ਵੀ ਸਮਾਧੀ ਲਾਈ ਬੇਟਾ। ਇਹ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਆ ਜਿਹੜੇ ਸ਼ਬਦ ਨਾਲ ਜੁੜ ਗਿਆ, ਉਹਨੇ ਗੱਲਾਂ ਨਹੀਂ ਕੀਤੀਆਂ, ਕੁਝ ਕਰਕੇ ਵਿਖਾਇਆ, ਦੱਸ ਗਿਆ ਰਸਤਾ ਬਣਾ ਕੇ। ਪਰ ਕਿੰਨੀਆਂ ਸ਼ਹੀਦੀਆਂ, ਕਿੰਨੇ ਬਲੀਦਾਨ, ਅਸੀਂ ਵੀ ਸਮਝਣ ਕੋਈ ਵੀ ਨਹੀਂ ਕੀਤੀ। ਚਾਰ ਪਕਾਰ ਹੈ ਨਾ ਤੂੰ ਮੰਨ, ਚਾਰ ਵੇਦ ਵੀ ਪਕਾਰ ਪਕਾਰ ਇਸ ਮਨੁੱਖ ਨੂੰ ਕਹਿੰਦੇ ਹੋਏ, ਜਿੰਨੇ ਸਕੂਲ ਕਾਲਜ ਯੂਨੀਵਰਸਿਟੀਆਂ ਇਹ ਮਨੁੱਖ ਵਾਸਤੇ ਬਣੀਆਂ, ਪਸ਼ੂ ਪੰਛੀਆਂ ਦੇ ਕੋਈ ਵੀ ਨਹੀਂ, ਪਰ ਉਹ ਜਿੱਥੇ ਰੱਬ ਨੇ ਖੜੇ ਕੀਤੇ ਉੱਥੇ ਹੀ ਖੜੇ ਆ। ਦੱਸ ਕੇ ਬੋਲੋ, ਮਨੁੱਖ ਨਹੀਂ ਟਿਕਦਾ ਕਿਤੇ, ਉਹ ਖੜੇ ਆ ਜਿੱਥੇ ਰੱਬ ਨੇ ਖੜੇ ਕੀਤੇ ਆ, ਇਹ ਨਹੀਂ ਟਿਕਦਾ। ਹੁਣ ਗਾਂ ਕਦੀ ਮਾਸ ਨਹੀਂ ਖਾਂਦੀ, ਘਾਹ ਖਾਂਦੀ ਹੈ, ਸ਼ੇਰ ਜਿਹੜਾ ਘਾਹ ਨਹੀਂ ਖਾਂਦਾ ਮਾਸ ਖਾਂਦਾ, ਤੇ ਬੰਦਾ ਜੋਗਾ ਜੇ ਛੱਡਦੇ ਕੁਝ ਨੀ। ਦੱਸ ਕੇ ਬੋਲੋ, ਪਸ਼ੂ ਪੰਛੀ ਜਿੱਥੇ ਖੜੇ ਕੀਤੇ ਉੱਥੇ ਖੜੇ ਆ। ਹੁਣ ਨਦੀ ਹੈ ਜਿਹੜੀ ਪਸ਼ੂਆਂ ਪੰਛੀਆਂ ਚ, ਉਹਨੂੰ ਗਰਭਾ ਦਹਨ ਹੋ ਜਾਏ ਤੇ ਮਾਦਾ ਉਹਦੇ ਨੇੜੇ ਨਹੀਂ ਜਾਂਦਾ, ਤੇ ਬੰਦਿਆਂ ਵਿੱਚ ਇਸਤਰੀ ਗਰਭਾ ਦਹਨ ਹੋ ਜਾਏ, ਇਹ ਦਿੱਲੀ ਦੇ ਸ਼ਿਵਕਾਰ ਭੁਗਦਾ। ਪਸ਼ੂ ਜਿੱਥੇ ਆਪਣੇ ਖੜੇ ਕੀਤੇ ਸੰਜਮ ਵਿਵੇਕ ਚ ਖੜੇ ਆ, ਬੰਦੇ ਵਿੱਚ ਕੋਈ ਸੰਜਮ ਨਹੀਂ। ਸ਼ਰਾਬ ਕੜਾਹੀ ਚ ਪਾ ਕੇ ਚੁਰਸਤੇ ਚ ਰੱਖ ਦਿਓ, ਕਾਂ ਕੁੱਤਾ ਸੂਰ ਤਿੰਨੇ ਬੇਸ਼ਾ ਕਰਨਗੇ ਗੰਦ, ਇਹਨੂੰ ਮੂੰਹ ਨਹੀਂ ਲਾਉਂਦੇ, ਇਹ ਬੁੱਲ ਲੈ ਕੇ ਪੀ ਰਿਹਾ। ਗੱਜ ਕੇ ਬੋਲੋ, ਉਹਨਾਂ ਵਾਸਤੇ ਕੋਈ ਯੂਨੀਵਰਸਿਟੀ ਨੀ, ਉਹਨਾਂ ਵਾਸਤੇ ਕੋਈ ਵੇਦ ਨੀ, ਉਹਨਾਂ ਵਾਸਤੇ ਕੋਈ ਕੁਰਾਨ ਸ਼ਰੀਫ ਨੀ, ਉਹਨਾਂ ਵਾਸਤੇ ਕੋਈ ਰਮਾਇਣ ਨੀ, ਮਹਾਂਭਾਰਤ ਨੀ, ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੀ, ਇਹ ਸਾਰਾ ਕੁਝ ਮਨੁੱਖ ਲਈ ਹੈ। ਇਹ ਨੂੰ ਸਮਝਾਉਣ ਵਾਸਤੇ ਕਿੰਨੇ ਗਿਆਨੀ ਧਿਆਨੀ ਰਾਗੀ ਢਾਡੀ ਪ੍ਰਚਾਰ ਬਸੰਤ ਮਹਾਤਮਾ ਤੇ ਟੀਚਰ ਪ੍ਰੋਫੈਸਰ ਪ੍ਰਿੰਸੀਪਲ ਇਹ ਫੇਰ ਨੀ ਸਮਝ ਰਿਹਾ ਦਲਿਤ ਗੁਰੋਸ ਇਹ ਫੇਰ ਵੀ ਛੜਾ ਮਾਰ ਰਿਹਾ ਸਾਰੀਆਂ ਬੁਰਾਈਆਂ ਕਰਦਾ ਹੋਇਆ ਵੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਪੂਰਾ ਗੁਰਦੁਆਰੇ ਆਉਣ ਲੱਗਾ ਵੀ ਬੋਤਲ ਪੀਨਾ ਇਹ ਕਿਵੇਂ ਮੰਨਦਾ ਦਲਿਤ ਗੁਰੋਸ ਔਰ ਮਹਾਰਾਜ ਦੀ ਹਜ਼ੂਰੀ ਇਸ ਤਰ੍ਹਾਂ ਦੇ ਢੰਗ ਦੇ ਅਪਮਾਨ ਤੇ ਸ਼ਬਦ ਬੋਲਦਾ ਇੱਕ ਥਾਣੇਦਾਰ ਕੋ ਬੋਲਣ ਲੱਗਾ ਬੰਦਾ ਬੜੀ ਤਹਿਜ਼ੀਬ ਨਾਲ ਬੋਲਦਾ ਸਾਡੇ ਉੱਥੇ ਸੁਲਤਾਨਪੁਰ ਥਾਣੇ ਦੀ ਗੱਲ ਉਹ ਬਹੁਤ ਵੱਡੇ ਜ਼ਿੰਮੇਵਾਰ ਬੰਦੇ ਸਨ ਸ਼ਹਿਰ ਦੇ ਵੀ ਕਾਫੀ ਪਦਵੀਆਂ ਉਹਨਾਂ ਕੋਲ ਸੀ ਉਹ DSP ਸਾਹਿਬ ਦੇ ਕੋਲ ਕੋਈ ਸ਼ਬਦ ਆਪ ਬੋਲੇ ਉਹਨੇ ਉੱਥੇ ਢਾ ਕੇ ਚੰਗੀ ਡਾਂਗ ਕਰੀ ਪਰ ਅਸੀਂ ਗੁਰਦੁਆਰਿਆਂ ਦੇ ਵਿੱਚ ਕਈ ਵੇ ਐਸੀ ਅਪਮਾਨ ਜਨਕ ਸ਼ਬਦਾਵਲੀ ਬੋਲਦੇ ਹਾਂ ਮਹਾਰਾਜ ਇੱਕ ਬੰਦੇ ਜਿਹਨਾਂ ਭੈ ਨਹੀਂ ਰੱਖਦੇ ਇਹਦੇ ਕੋਲ ਡਰ ਕੇ ਬੋਲੀਏ ਤੂੰ ਕਿੰਨਾ ਕੁ ਸਿਆਣਾ ਜਿਹੜਾ ਬੋਲਣਾ ਕੋਈ ਭੈ ਖੌਫ ਦੇ ਨਾਲ ਗੱਲ ਕਰੋ ਗੁਰੂ ਦੇ ਅੱਗੇ ਪਗਾਂ ਲਾ ਲੈਂਦੇ ਹਾਂ ਇੱਕ ਦੂਜੇ ਦੀਆਂ ਦਾੜੀਆਂ ਨੂੰ ਹੱਥ ਪਾ ਲੈਂਦੇ ਹਾਂ ਗਲੀ ਗਲੋਸ ਉਹ ਮਾਸੂਮਾਨੇ ਦੀ ਗੱਲ ਉੱਥੇ ਐਸਾ ਹੋਇਆ ਉਹ ਰਾਜਸੀ ਬੰਦੇ ਆ ਗਏ ਉਹਨੇ ਬੰਦੂਕਾਂ ਫੇਕ ਲਈਆਂ ਉਹ ਸਾਡੇ ਸੇਵਾਦਾਰ ਰੋਕਣ ਲੱਗੇ ਉਹਨਾਂ ਦੇ ਹੱਥ ਨੂੰ ਟਾਂਕੇ ਲੱਗੇ ਟਾਂਕੇ ਸੁੱਟ ਗਏ ਆਪਣੀ ਅੱਖਾਂ ਵੀ ਠੀਕ ਹੋ ਗਏ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਹ ਬੀਬੀ ਉਹ ਚੱਕ ਕੇ ਲੈ ਤੁਰੇ ਇਹ ਗੋਲੀਆਂ ਕਿਹਨਾਂ ਵਜਣ ਗੱਲ ਗਲੋਸ ਸਿਰਫ ਇਹ ਮੈਨੂੰ ਟਾਈਮ ਨੀ ਦਿੱਤਾ ਇਹ ਮੈਨੂੰ ਨੀ ਦਿੱਤਾ ਲੈ ਸੀ ਗੱਲ ਸੁਣ ਸਾਡੀ ਸੋਚ ਕੇ ਤੱਜੇ ਅਸੀਂ ਬਾਬਾ ਬੁੱਢਾ ਜੀ ਦਾ ਜਨਮ ਦਿਨ ਮਨਾਉਂਦੇ ਉੱਥੇ ਵੀ ਇਹ ਕੁਝ ਜੇ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਵਸ ਮਨਾਉਂਦੇ ਉੱਥੇ ਵੀ ਇਹ ਗੱਲ ਹੁਣ 300 ਸਾਲਾਂ ਆ ਰਿਹਾ ਹੁਣ ਵੀ ਰੌਲਾ ਕਈ ਤਰ੍ਹਾਂ ਦਾ ਪਾਇਆ ਹੋਇਆ ਅਸੀਂ ਕਹਿੰਦੇ ਹਾਂ ਮਹੀਨੇ ਤਿੰਨੇ ਹੀ ਆ ਜਾਂ ਥੋੜੇ ਦਿਨ ਵੱਧ ਕਰ ਲਿਆ ਇੱਕ ਸੁੱਖ ਸਵੇਰੀ ਬੀਤ ਗਿਆ ਅਸੀਂ ਵੀ ਉੱਥੇ ਲੰਗਰ ਵਾਸਤੇ ਜਗ੍ਹਾ ਲਈ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਉਹ ਕਹਿੰਦੇ ਜੀ ਸਰਕਾਰ ਆਪਣੇ ਪ੍ਰਬੰਧ ਥੱਲੇ ਸਾਰਾ ਕਰਾਉਗੀ ਅਸੀਂ ਆਡਮੈਂਟ ਮੈਂ ਤਾਂ ਵੀ ਕਾਰਨ ਕੀ ਕਹਿੰਦੇ ਜੀ ਦੂਜਾ ਸੂਬਾ ਕਿਤੇ ਕੋਈ ਬੰਬ ਨਾ ਫੜ ਜਾਏ ਹੋਵੇ ਖਾਲਸੇ ਦਾ 300 ਸਾਲਾ ਤੇ ਡਰ ਇਹ ਪਿਆ ਹੋਵੇ ਕਿਉਂ ਅਸੀਂ ਰੋਜ਼ ਜਿਹੜਾ ਅਖਬਾਰਾਂ ਚ ਉੱਚੇ ਜਿਵੇਂ ਬੋਲਦੇ ਇਹ ਚੀਜ਼ਾਂ ਸੰਸੇ ਪੈਦਾ ਕਰ ਰਹੀਆਂ ਉੱਥੇ ਆ ਗ੍ਰੰਥ ਪ੍ਰਕਾਸ਼ ਨੂੰ ਉੱਥੇ ਆਹ ਹੋ ਜਾਏ ਮਨਾ 300 ਸਾਲਾ ਰਹੇ ਆ ਜੇ ਤੁਹਾਡੇ ਮਨ ਚ ਕੋਈ ਹੈਗਾ ਸਾਰੇ ਖਾਲਸੇ ਇਕੱਠੇ ਹੋ ਵਿਦਵਾਨ ਇਕੱਠੇ ਹੋ ਕੇ ਫੈਸਲੇ ਲੈਣੋ ਕਿਉਂ ਰੌਲੀ ਪਾਉਂਦੇ ਲੋਕਾਂ ਨੂੰ ਅਖਬਾਰਾਂ ਵਿੱਚ ਕੀ ਦਿਖਾ ਰਹੇ ਟੈਲੀਵਿਜ਼ਨ ਗੱਲ ਕੇ ਬੋਲੋ ਹਰ ਗੱਲ ਕਹਿੰਦੇ ਜੋ ਦੇਖਿਆ ਸ਼ਿਦਤ ਔਰ ਨਿੰਦਕ ਆ ਮਾਰਿਆ ਭਾਵੇਂ ਦੇਖ ਦੁੱਖ ਕਰੀਏ ਜਿਹੜਾ ਨਿੰਦਕ ਹੈ ਜਿੱਥੇ ਸ਼ਿਦਤ ਤੋਂ ਝਗੜਾ ਹੁੰਦਾ ਨਾ ਬੜਾ ਹੋ ਜਾਂਦਾ ਤੇ ਜਿੱਥੇ ਭਲਾ ਹੁੰਦਾ ਇਹ ਦੇਖ ਕੇ ਬੈਠੇ ਕਿਉਂ ਸਾਡੀ ਇਹ ਦਸ਼ਾ ਬਣਦੀ ਜਾ ਰਹੀ ਤੁਸੀਂ ਆਪ ਵਿਚਾਰ ਕਰ ਲਓ ਅਸੀਂ ਹੁਣ ਕਿੰਨਾ ਕੁ ਗੁਰਬਾਣੀ ਦੇ ਨੇੜੇ ਆ ਰਹੇ ਹਾਂ ਕਿੰਨਾ ਕੁ ਗੁਰੂ ਤੋਂ ਦੂਰ ਜਾ ਰਹੇ ਹਾਂ ਆਓ ਹੁਣ ਵਿਚਾਰ ਸਰਵਣ ਕਰੋ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਧੰਨ ਸ੍ਰੀ ਮਹਲਾ ਪੰਜਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਦੇ ਮੁਬਾਰਕ ਸ਼ਬਦਾਂ ਨਾਮ ਗੁਰ ਦਿਓ ਹੈ ਆਪਣੇ ਸਾਨੂੰ ਸਾਡੇ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ੀ ਨਾਮ ਦੀ ਚਰਚਾ ਬੜੀ ਚੱਲਦੀ ਹੈ ਅਸੀਂ ਉੱਥੋਂ ਨਾਮ ਦਾਨ ਲਿਆ ਇੱਥੋਂ ਲਿਆ ਕੋਈ ਕਿਤੋਂ ਲਵੇ ਸਾਨੂੰ ਤਾਂ ਉਸੇ ਤੋਂ ਬਰਕਤ ਮਿਲਣੀ ਜੋ ਸਾਡੇ ਗੁਰੂ ਨੇ ਦਿੱਤਾ ਗੱਲਕੇ ਬੋਲੋ ਆਪਾਂ ਲੋਕਾਂ ਨਾਲ ਈਰਖਾ ਕਰੀਏ ਉਹ ਉੱਥੋਂ ਨਾਮ ਲੈਂਦੇ ਕਿਉਂ ਲੈਂਦੇ ਉਹ ਕਰੀ ਜਾਂਦੇ ਜੋ ਕਰਦੇ ਆ ਤੂੰ ਆਪਣਾ ਵਿਸ਼ਵਾਸ ਰੱਖ ਕੇ ਗੁਰੂ ਦਾ ਦਾਸ ਸਾਰੇ ਸੰਸਾਰ ਦਾ ਇਹ ਕੋਈ ਜੇਤਾ ਲਿਆ ਹੈ ਆਪਣੇ ਵਾਪਸ ਨਾ ਹੀ ਕਿਸੇ ਕੋ ਭਾਵਨ ਕੋ ਹਰਾਜਾ ਪਰਮੇਸ਼ਰ ਕਿਸੇ ਦਾ ਖਰੀਦਿਆ ਹੋਇਆ ਆਪਣਾ ਪਿਓ ਨੀ ਉਹ ਸਾਰਿਆਂ ਦਾ ਸੂਰਜ ਸਭ ਨੂੰ ਪ੍ਰਕਾਸ਼ ਦੇ ਰਿਹਾ ਤੁਸੀਂ ਸੂਰਜ ਦੀ ਰਜੈਕਟਰੀ ਆਪਣੇ ਨਾਲ ਕਿਵੇਂ ਕਰਾ ਲਓਗੇ ਚੰਦ ਦੀ ਕਿਵੇਂ ਕਰਾ ਲਓਗੇ ਹੋ ਜਾਏਗੀ ਹਵਾ ਦੀ ਰਜੈਕਟਰੀ ਹੋ ਜਾਏਗੀ ਨਹੀਂ ਹੋ ਸਕਦੀ ਇਹ ਪ੍ਰਕਿਰਤੀ ਆਕਾਸ਼ ਦਾ ਚੰਦੋਆ ਬਾਦਸ਼ਾਹ ਤੇ ਵੀ ਆ ਕੰਗਾਲ ਤੇ ਵੀ ਉਹ ਕਰਮੀ ਤੇ ਵੀ ਆ ਧਰਮੀ ਤੇ ਵੀ ਹੈ ਆਪਾਂ ਕਿਵੇਂ ਕਹਾਂਗੇ ਅਕਾਸ਼ ਦਾ ਚੰਦੋਆ ਮੇਰੇ ਤੇ ਚਾਹੀਦਾ ਗਤੀ ਇਹ ਤਾਂ ਬੜੀ ਸੌਰੀ ਸੋਚ ਜਿੱਥੇ ਕਹਿੰਦੀ ਸ਼ਰਧਾ ਉਹਨੂੰ ਕਰਨ ਦਿਓ ਤੁਹਾਡੀ ਜਿੱਥੇ ਸ਼ਰਧਾ ਤੁਸੀਂ ਦ੍ਰਿੜ ਰਹੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਮ ਗੁਰ ਦਿਓ। ਸਤਿਗੁਰ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਵਾੜ ਚ ਗਏ ਕਾਂਗੜੇ, ਉੱਥੇ ਉਹ ਮੰਦਰ ਦੇਵੀ ਸੀ, ਭਗਵਾਨ ਦਾ ਮਹਾਰਾਜ ਸਿੱਖ ਸੀ, ਹੁਣ ਪਹਾੜਾ ਮਾਰ ਕੇ ਪੂਰਾ ਅੰਗ ਤੋੜ ਉਹ ਰਾਜ ਇਕੱਠੇ ਹੋ ਗਏ। ਦੇਵੀ ਮਾਤਾ ਜੀ ਐਸਾ ਕੀਆ ਐਸਾ ਕੀਆ ਤੇ ਮਹਾਰਾਜ ਨੂੰ ਮਸਲਾ ਆ ਗਿਆ। ਮਹਾਰਾਜ ਕਹਿਣ ਲੱਗੇ ਭਾਈ ਦੇਵੀ ਮੈਂ ਤਾਕਤ ਹੈ ਜਾਂ ਇਸ ਮਨੁੱਖ ਮੈਂ? ਕਹਿੰਦੇ ਦੇਵੀ ਮੈਂ। ਕਹਿੰਦੇ ਦੇਵੀ ਆਪੇ ਫੈਸਲਾ ਕਰ ਲਓ। ਉਸ ਤੋਂ ਬਾਅਦ ਸਿੱਖ ਨੂੰ ਸਮਝਾਇਆ ਸਾਡਾ ਔਰੰਗਜ਼ੇਬ ਵਾਲਾ ਸਿਧਾਂਤ ਨਹੀਂ, ਅਸੀਂ ਗਿਆਨ ਦੁਆਰਾ ਕਨਵਿੰਸ ਕਰਕੇ ਅਗਲੇ ਨੂੰ ਅਕਾਲ ਦੇ ਪੁਜਾਰੀ ਬਣਾਉਣੇ, ਐਸੀ ਗਲਤੀ ਉੜ ਕੇ ਨਹੀਂ ਕਰਨੀ। ਦਰਜ ਕੇ ਬੋਲੋ, ਇਹ ਵੀ ਉਪਦੇਸ਼ ਦਿੱਤਾ, ਉਹਨਾਂ ਨੂੰ ਵੀ ਠੰਡੇ ਸੀ। ਇਹ ਗੁਰੂ ਨਾਨਕ ਪਾਤਸ਼ਾਹ ਦਾ ਤੁਸੀਂ ਪੜ੍ਹੋ ਤਾਂ ਸਹੀ, ਹੁਣ ਤੁਹਾਡੇ ਵਿਰਲੇ ਘਰ ਹੋਣਗੇ ਜਿੱਥੇ ਦਸ ਗੁਰੂ ਸਾਹਿਬਾਂ ਦਾ ਇਤਿਹਾਸ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੇ ਸੰਪਰਕ ਦੇ ਟੀਕੇ ਹੋਣਗੇ ਜਾਂ ਧਾਰਮਿਕ ਟੇਪਾਂ ਹੋਣਗੀਆਂ, ਨਹੀਂ ਘਰ ਵਿੱਚ ਲੱਚਰ ਗੀਤ ਟੈਲੀਵਿਜ਼ਨ ਕਿੰਨਾ ਕੁਛ ਚੱਲਦਾ। ਵਿਰਲੇ ਵਿਰਲੇ ਪਰਿਵਾਰ ਹੈ ਜਿੱਥੇ ਕੋਈ ਮਹਾਰਾਜ ਦੀ ਰਹਿਮਤ। ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਨਾਮ ਦਾ ਦਾਨ ਦਿੱਤਾ ਹੈ, ਜਾ ਕੇ ਮਸਤਕ ਕਰਨਾ, ਨਾਮ ਸੁਣ ਲੈਣਾ ਕੋਈ ਗੱਲ ਨਹੀਂ ਬਣਦੀ। ਜੇ ਤੁਸੀਂ ਕੋਈ ਮੰਤਰ ਦੇ ਦਿੱਤਾ, ਇਹਦਾ ਚਰਚਾ ਕਰਨ ਵਾਲੀ ਕੁੜੀ ਵੀ ਕਿਸੇ ਨੂੰ ਮੰਤਰ ਸੁਣਾ ਸਕਦੀ ਹੈ, ਪਰ ਸ਼ਬਦ ਦੇ ਕੇ ਉਹਦੇ ਅੰਦਰ ਵਿਕਾਰਾਂ ਦਾ ਨਾਸ਼ ਕਰਨਾ, ਉਹਦੇ ਅੰਦਰ ਅਧਿਆਤਮ ਦੀ ਰੌਹ ਚਲਾਉਣੀ, ਉਹ ਪੂਰਾ ਗੁਰੂ ਕਰ ਸਕਦਾ। ਗੱਤਕੇ ਵੱਲੋਂ ਉਹ ਪੂਰੇ ਗੁਰੂ ਬਿਨਾ ਨਹੀਂ ਹੋ ਸਕਦਾ। ਨਾਮ ਦੀ ਜਿਹੜੀ ਦ੍ਰਿੜਤਾ ਅਖੰਡ ਅਵਸਥਾ, ਉਹ ਪੂਰਨ ਪੁਰਖਾਂ ਤੋਂ ਪ੍ਰਾਪਤ ਹੁੰਦੀ ਹੈ। ਤੇ ਜੇ ਨਾਮ ਦੇਣ ਵਾਲੇ ਆਪਣੇ ਜੀਵਨ ਦੇ ਢਿੱਲੇ ਮੱਠੇ ਕਮਜ਼ੋਰ ਹੈ, ਤੇ ਫਿਰ ਗੁਰੂ ਜਿਨ੍ਹਾਂ ਦਾ ਅੰਦਰ ਕੇਲਾ ਨਾ ਹੀ ਥਾਓ, ਐਸੀ ਪ੍ਰਕਿਰਿਆ ਬਣ ਜਾਏਗੀ। ਜਾ ਕੇ ਮਸਤਕ ਕਰਨਾ, ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ ਕਰਨ, ਮੱਥੇ ਦੇ ਕਰਨ ਸ੍ਰੇਸ਼ ਕਿਵੇਂ ਬਣ? ਕਈ ਕਹਿੰਦੇ ਜੀ ਕਿਰਪਾ ਕਰ ਦਿਓ, ਸਾਡੇ ਕੋਲ ਵੀ ਬਹੁਤ ਆਉਂਦੇ, ਬਾਬਾ ਜੀ ਕਿਰਪਾ ਕਰ ਦਿਓ। ਮੈਂ ਕਿਹਾ ਕਿਰਪਾ ਲੱਗਣ ਵਾਸਤੇ ਮੈਂ ਘਰੋਂ ਨਿਕਲਿਆ। ਗੱਜ ਕੇ ਬੋਲੋ, ਇਹ ਬੜੀ ਔਖੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਰਪਾ ਕਿਵੇਂ ਲਈ ਹੈ? ਕਿਵੇਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਸ਼ੇਰ ਪਿੱਛੇ ਤੁਰੇ ਜਾਂਦੇ ਸੀ ਗਾਗਰ ਲੈ ਕੇ, ਜਿੱਥੋਂ ਖਡੂਰ ਸਾਹਿਬ ਦੀ ਹੱਦ ਬਦਲਦੀ ਸੀ, ਕਰਵਟ ਬਦਲਦੇ ਸੀ। 12 ਮੀਲ ਤੋਂ ਬਿਆਸ ਤੋਂ ਜਲ ਆਉਂਦੇ ਸੀ, ਖਡੂਰ ਸਾਹਿਬ ਦੀ ਜਲ ਹੈ ਨਾ ਖੂਹ ਸੀ, ਉਹ ਖੇਤੀਆਂ ਸਹਿੰਦੇ, ਬਾਕੀ ਪਿੰਡ ਪਾਣੀ ਪੀਂਦਾ ਸੀ। ਇੱਕ ਮਹਾਰਾਜ ਜੀ ਦੇ ਨਹਾਉਣ ਵਾਸਤੇ ਗਾਗਰ ਆਇਆ, ਉਹਨੇ ਇਹ ਚਿੰਤੂ ਨੇ ਕੀਤੇ ਮੈਂ ਹੈ ਵੀ ਤੁਹਾਡਾ ਕੋਲ ਨੂੰ ਤੇ ਬੁੱਢਾ, ਤੇ ਤੁਸੀਂ ਮੈਨੂੰ ਉਹ 12 ਮੀਲ ਪਾਣੀ ਲੈਣ ਭੇਜਦੇ? ਉੱਥੇ ਤਾਂ 7 ਵਚਨ ਦੀ ਪੜ੍ਹਾਈ ਹੈ, ਕਿੰਤੂ ਸ਼ੰਕਾ ਹੈ ਹੀ ਨਹੀਂ। ਪੇਸ਼ਾ ਦਾ ਪੇਸ਼ਾ ਮੇਰੇ ਗੁਰੂ ਵੱਲ ਭੇਟਣਾ, ਤੁਹਾਡੇ ਵੀ ਦਮਦਮਾ ਸਥਾਨ ਹੈ, ਬਾਂਡਾ ਦਰਾਸ ਮੌਜੂਦ ਹੈ, ਜਿੱਥੇ ਹਜ਼ੂਰ ਇੱਕ ਵਾਰੀ ਗਾਗਰ ਦੀ ਲਾਰੀ ਕਰਕੇ ਫੇਰ ਚੱਲਦੇ ਸੀ ਵਾਪਸ ਆਉਂਦੇ ਹੋਏ। ਗੱਜਕੇ ਬੋਲੋ, ਕਿਵੇਂ ਕਿਰਪਾ ਦੇ? ਭਾਈ ਮੰਝ ਸਾਹਿਬ ਦਾ ਜੀਵਨ ਕਦੀ ਪੜ੍ਹਿਆ? 84 ਪਿੰਡਾਂ ਦੇ ਚੌਧਰੀ ਸਾਡੇ ਤੇ ਸਾਜੀ ਸੁਲਤਾਨ ਗੁਰੂ ਮਹਾਰਾਜ ਦੇ ਘਰ ਦੀ ਸੇਵਾ, ਕੁਹਾੜਾ ਦਿੱਤਾ ਬਾਲਣ ਦੀ, ਲੰਗਰ ਦੇ ਪ੍ਰਸ਼ਾਦੇ ਵੀ ਬੰਦ, ਧੋਣ ਵੀ ਬੰਦ ਕਰ ਦਿੱਤਾ। ਫਿਰ ਇੱਕ ਭਲਾ ਵੇਚਣਾ, ਉਹਦੇ ਚ ਆਪਣੇ ਪਰਿਵਾਰ ਦੀ ਰੋਟੀ, ਇੱਕ ਗੁਰੂ ਕੇ ਲੰਗਰ, ਇੱਕ ਰਿਜ਼ਰਵ ਰੱਖਣਾ ਕਿਤੇ ਮੀਂਹ ਨੇਰੀ ਹੋਵੇ, ਬੇਲੰਗ ਕੰਮ ਆਓ। ਖੂਹ ਚ ਡਿੱਗੇ ਕਿਵੇਂ ਮਾਰਨ ਕੱਢਿਆ ਬਾਹਰ ਮੰਗ? ਕਹਿੰਦੇ ਮਹਾਰਾਜ ਇਹੋ ਜਿਹੀ ਕਸਵੱਟੀ ਹੋਰ ਨਾ ਪਾਓਗੇ, ਤੇ ਖਾਲੀ ਚਾਲਣੀ ਹੁਣ ਇਹਨਾਂ ਤੋਂ ਰੋਟੀ ਕੱਪੜਾ ਰਹਿਜ ਮਾਫ ਕਰ ਦਿਓ, ਆ ਸਾਰੇ ਦੀ ਕਿਰਪਾ ਭਾਈ ਮੰਝ ਕਰਾ ਗਿਆ। ਗੱਜ ਕੇ ਬੋਲੋ, ਆਪਣੀ ਕਮਾਈ ਤੋਂ ਤੇ ਵਾਰਦਾਨ ਲਿਆ। ਮੰਝ ਪਿਆਰਾ ਗੁਰੂ ਕੋ ਗੁਰ, ਮੰਝ ਪਿਆਰਾ ਮੰਝ ਗੁਰੂ ਕਾ ਗੁਰ ਥਾ ਜਗ, ਲਗਨ ਹਾਰਾ ਸਿੱਖੀ ਦਾ ਜਹਾਜ਼ ਬਣਾ ਦਿੱਤਾ। ਪਰ ਅੱਜ ਮੰਝ ਦੀ ਕਿਰਿਆ ਤੇ ਕੌਣ ਚੱਲਦਾ? ਚੱਲਦਾ ਕੁਝ ਉਸ ਸੇਵਾ ਤੇ? ਉਹਦੀ ਲੋਹ ਲੱਗੀ ਹੈ ਕੰਗਮਾਈ ਪਿੰਡ ਹੁਸ਼ਿਆਰਪੁਰ, ਆਪ ਤੱਕ ਨੂੰ ਗੱਡੀ, ਭਾਵੇਂ ਪੁਰਾਣੀ ਹੋ ਗਈ, ਕਿੰਨਾ ਬਾਲਣ ਵਾਲੋ, ਉਹਦੀ ਸਵਾਰੀ ਬਣਦੀ ਥੱਲੋਂ ਕਾਲੀ ਨਹੀਂ ਹੁੰਦੀ। ਅੱਜ ਵੀ ਵਰਤਣ ਵਾਲੀ ਉਹਦੇ ਕਮਾਈਆਂ ਵਾਲੇ ਲੋਕਾਂ ਦੀ, ਬੰਦਗੀ ਵਾਲੇ ਲੋਕਾਂ ਦੀ। ਜਦੋਂ ਉੱਥੇ ਗਏ ਮੰਜੀ ਦਿੱਤੀ ਸੀ ਉਸ ਇਲਾਕੇ, ਖੂਹ ਵੱਢਣਾ ਕੋਈ ਅਗਲੀ ਧਰਤੀ ਪਾਣੀ ਚਿੱਤੇ ਆ ਜਾਣਾ, ਕੋਈ ਜਿਹੜਾ ਉੱਥੇ ਦਾ ਰਾਣਾ ਸੀ ਭੋਂਗੇ ਦਾ ਉਹਨੂੰ ਪੂਰ ਜਾਣਾ ਪੂਰੇ ਮੁੰਡੇ ਨੇ। ਭਾਈ ਸਾਹਿਬ ਕਹਿਣ ਲੱਗੇ ਪਤਾ ਨੀ ਕਿਹੜਾ ਮਰ ਜਾਣਾ ਪੂਰ ਜਾਂਦਾ, ਅਸੀਂ ਸੰਗਤ ਲਈ ਪਾਣੀ ਕੱਢਦੇ ਰਹੇ ਉਹ ਹੀ ਜਾਂਦਾ ਮਰ ਗਿਆ ਸੀ ਲੋਕ। ਪ੍ਰਭ ਜੀ ਵਸਾ ਸਾਧ ਕੇ ਰਸਨ ਭਾਰਤ ਮੁੱਖ ਹੈ ਤੇ ਬੋਲਦੇ ਤੇ ਬਚਨ ਹੋ ਬੰਦੇ ਉਹਨਾਂ ਦਾ ਬਚਨ ਆਂਥਾ ਜਾਂਦਾ ਇਹ ਕਮਾਈ ਵਾਲੇ ਲੋਕਾਂ ਦਾ। ਕਿਸੇ ਨੇ ਰਾਣੀ ਪੇ ਕੀ ਗੱਲ ਹੋਈ ਬੈਠਾ ਤਾਂ ਰਾਜੀ ਹੋਈ ਸੀ, ਕਹਿੰਦੇ ਮਹਾਰਾਜ ਆਹ ਗੱਲ ਸੁਣੀ ਹੈ ਉਹ ਜੀ ਚੱਕ ਕੇ ਲਾਇਆ ਮਹਾਰਾਜ ਇਹ ਨਿਆਣਾ ਸੀ ਗਲਤੀ ਕਰ ਗਿਆ ਬਖਸ਼ ਦਿਓ। ਕਹਿੰਦੇ ਖੂਹ ਪੂਰਨ ਤੋਂ ਲਾਇਆ ਖੂਹ ਪੁੱਟ ਦਿਓ ਜਿੰਦਾ ਹੋ ਜਾਓ, ਜਿਹੜੇ ਖੂਹ ਪੁੱਟਿਆ ਉਲਟ ਕੇ ਬਹਿ ਗਿਆ। ਹੁਣ ਜੇ ਸ਼ੰਕਾ ਕਰਾਂਗੇ ਇਹ ਕਿਵੇਂ ਹੋ ਗਿਆ, ਇਹ ਸਭ ਕੁਝ ਹੁੰਦਾ ਹੈ ਹੋਇਆ ਹੈ। ਸਮਰੱਥ ਲੋਕ ਜੋ ਚਾਹੁਣ ਕਰ ਸਕਦੇ ਹੈ। ਮਿਰਤਲ ਕੋ ਜੀਵਾਲਣ ਹਾਲ ਭੁੱਖੈ ਕੋ ਦੇਵਤ ਆਧਾਰ ਮਿਰਤਲ ਕੋ ਪਾਇਓ ਤਨ ਸਾਸਾ ਬੇਸ਼ਕ ਤਾਂ ਮਹਾਰਾਜ ਇਹ ਗੁਰੂ ਵਿੱਚ ਵੀ ਕਲਾ ਵਰਤਦੀਆਂ, ਜਿਹੜੇ ਗੁਰੂ ਵਿੱਚ ਅਭੇਦ ਹੋਏ ਗੁਰ ਸਿੱਖ ਹੈ ਉਹਨਾਂ ਚ ਵੀ ਵਰਤਦੀਆਂ, ਮਹਾਤਮਾ ਚ ਵੀ ਵਰਤਦੀਆਂ। ਗੱਲ ਕੇ ਬੋਲੋ ਇਹ ਹੈ ਨਾਮ ਦੀ ਬਰਕਤ। ਆਪਾਂ ਪਹਿਲਾਂ ਤਾਂ ਜਪਦੇ ਹੀ ਜੇ ਜਪਦੇ ਹਾਂ ਦਿਖਾਵਾ ਬਹੁਤ ਕਰਦੇ ਹਾਂ, ਜੇ ਕਿਤੇ ਡਾਲਰ ਜਾਂ ਪੌਣ ਮੱਥਾ ਜਿੱਖਣਾ ਉਹ ਬੂਹੇ ਚੋਂ ਕੱਢ ਲੈਣਾ, ਐਸੀ ਉਂਗਲੀਆਂ ਚ ਪੂਣੀ ਵੱਢ ਕੇ ਦੇ ਲੈਣਾ, ਐਵੇਂ ਬਾਹਾਂ ਮਾਰ ਲੈਣਾ ਤੇ ਮੈਂ ਪੌਣ ਲਗਾਂਗਾ। ਗੱਲ ਕੇ ਬੋਲੋ ਹਰ ਕੰਮ ਦਾ ਦਿਖਾਵਾ ਇਹ ਗੁਰੂ ਨੂੰ ਤੂੰ ਕਹਿੰਦਾ ਮੈਂ ਦਿੱਤਾ ਅਰਦਾਸ ਕਈ ਵਾਰੀ ਸਾਡੇ ਗ੍ਰੰਥੀ ਸਿੰਘ ਕਹਿੰਦੇ ਅੱਜ ਫਲਾਨੇ ਵੱਲੋਂ ਲੰਗਰਿਆ ਫਲਾਨੇ ਪਰਿਵਾਰ ਵੱਲੋਂ ਦੇ ਗਿਆ, ਜਦੋਂ ਤੂੰ ਗੁਰਦੁਆਰੇ ਦੇ ਅੰਦਰ ਵੜ ਗਿਆ ਤੇਰਾ ਕੀ ਆ ਗਿਆ, ਲੰਗਰ ਗੁਰੂ ਦਾ ਚਾਹੀਦਾ ਦੇਵ ਗੁਰੂ ਦੀ ਚਾਹੀਦੀ। ਗੱਲ ਕੇ ਬੋਲੋ ਕੱਲ ਵੀ ਵਿਆਖਿਆ ਚ ਦੱਸਿਆ ਕਿ ਜੇ ਪੱਖਾ ਚੜਾਇਆ ਉਹਦੇ ਪਰਾਂ ਤੇ ਸਾਰੇ ਟੱਬਰ ਦੇ ਨਾਂ ਲੈ ਸਨ, ਜਾਦੂ ਚੜਾ ਦਿੱਤਾ ਹੁਣ ਪਰਿਵਾਰ ਦੇ ਨਾਂ ਲਿਖਣ ਦੀ ਕੀ ਲੋੜ ਰਹਿ। ਗੱਲ ਕੇ ਬੋਲੋ ਆਪਣੀ ਹੋਂਦ ਮਿਟਾ ਕੇ ਆ ਜੀ ਆਪਣੀ ਹੋਂਦ ਦਿਖਾ ਰਿਹਾ, ਪਰ ਉਹ ਇੱਕ ਸ਼ੇਰ ਆ ਮਟਾ ਦੇ ਆਪਣੀ ਹਸਤੀ ਕੋ ਜੇ ਕਸ਼ ਮਰਾਤਬਾ ਜਾਵੇ ਦਾਣਾ ਖਾਕ ਮੈਂ ਮਿਲਕਰ ਗੁਲੇ ਬਲਜਾਰ ਹੋਤਾ, ਜਿਸ ਬੀਜ ਨੇ ਆਪਣੇ ਆਪ ਨੂੰ ਉਵੇਂ ਰੱਖਿਆ ਉਹ ਕਦੀ ਪੌਦਾ ਬਣੇ ਨਹੀਂ ਸਕਦਾ, ਉਹ ਫੁੱਲ ਫਲ ਤੇ ਛਾਂ ਕਿੱਥੋਂ ਦਊਗਾ। ਜਦੋਂ ਆਪਣੀ ਹੋਂਦ ਨੂੰ ਘਟਾਉਂਦਾ ਜੜ ਨਿਕਲਦੀ ਹੈ ਤਾਣਾ ਨਿਕਲਦਾ ਸ਼ਾਖਾਂ ਨਿਕਲਦੀਆਂ ਪੱਤੇ ਨਿਕਲਦੇ ਆ ਗੁੰਬਲਾਂ ਫੁੱਲ ਤੇ ਫਲ, ਫਿਰ ਉਹ ਫਲ ਉਹਨਾਂ ਬੀਜਾਂ ਨਾਲ ਅੱਗੇ ਭਰਪੂਰ ਹੋ ਜਾਂਦਾ। ਧਰਤੀ ਨੂੰ ਇੱਕ ਬੀਜ ਦਿੱਤਾ ਸੀ ਕਿੰਨੇ ਬੀਜਾਂ ਨਾਲ ਭਰਪੂਰ ਹੋ ਗਿਆ, ਦਾਨ ਦਿੱਤਾ ਕਿੰਨਾ ਵਧਿਆ, ਦਰਖਤ ਕਿੰਨਾ ਕਿੰਨਾ ਸਮਾਂ ਲੱਕੜ ਫਲ ਛਾਇਆ ਦਿੰਦੇ ਆ, ਕਦੀ ਨੀ ਕਿਹਾ ਅਸੀਂ ਬਾਗ ਬਾਗ ਕਰਦੇ ਮੱਝਾਂ ਕਿੰਨੇ ਕਿੰਨੇ ਸੂਏ ਦੁੱਧ ਦੇ ਜਾਣੇ ਆ, ਕਦੀ ਨੀ ਕਿਹਾ ਅਸੀਂ ਸੇਵਾ ਕੀਤੀ। ਸੂਰਜ ਕਦੋਂ ਦਾ ਪ੍ਰਕਾਸ਼ਮਾਨ, ਹਵਾ ਖਾਧਾ ਜੀਵਨ, ਪਾਣੀ ਖਾਧਾ ਸਾਡਾ ਜੀਵਨ ਹੈ, ਉਹਦੀ ਕਦੀ ਨੀ ਕਿਹਾ। ਇਹ ਚਾਰ ਦਿਨ ਕਹਿੰਦਾ ਮੈਂ ਇੰਨੇ ਸਾਲ ਸੇਵਾ ਕੀਤੀ, ਇੰਨੇ ਦਿਨ ਕੀਤੀ, ਮੈਂ ਚਾਰ ਦਿਨ ਝਾੜੂ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਦਿੱਤਾ ਹੀ ਕੁਛ ਨੀ, ਇਹਦਾ ਮਤਲਬ ਤੂੰ ਠੇਕੇ ਕਰਨਾ ਹੈ। ਮਹਾਰਾਜ ਨੇ ਵੀ ਠੇਕਾ ਕਰਦੇ ਹਾਂ ਸੌਦਾ ਕਰਦੇ ਹਾਂ, ਇੰਨੇ ਦੀ ਦੇਗ ਚੜਾਉਂਦਾ ਮੇਰਾ ਆਹ ਕੰਮ ਹੋ ਜਾਏ, ਜੇ ਨਾ ਹੋਇਆ ਤੇ ਗੁਰੂ ਦੀ ਸ਼ਕਤੀ ਮੇਰੇ ਜੀ ਤੇਰੇ ਚ ਭਗਤੀ ਨੀ ਹੈ ਤੇ ਸ਼ਕਤੀ ਤੈਨੂੰ ਕਿੱਥੋਂ ਮਿਲ ਜੂਗੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਨਾਮ ਗੁਰ ਦੀਓ ਹੈ ਆਪਣੇ ਜਾਤ ਹੈ ਵਸਲ ਕਰਮ, ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ ਕਰਮ ਕਰਮ ਬਣਾਉਣ ਵਾਸਤੇ ਜਿਹਨੇ ਘਾਲ ਕਮਾਈ ਕੀਤੀ ਤੇ ਨਿਮਤ ਆਧਾਰ ਤੇ ਇੱਕ ਫਿਕਾਰਾਂ ਗੱਲ ਆਏ ਸਾਧਨਾਂ ਨੇ ਸੱਚਾ ਬਣ ਕਹਿੰਦੇ ਨਾ ਇੱਕ ਗਰੀਬ ਸਿੱਖ ਮਹਾਰਾਜ ਦੇ ਦਸਵੰਧ ਲਿਆ ਜੀ ਗੜੇ ਤੇ ਆਪਣੇ ਅੱਜ ਵੀ ਅੜੇ ਹੈਗੇ ਗਰੀਬਾਂ ਦੇ, ਉਹ ਸਿੱਖ ਪ੍ਰਸ਼ਾਦ ਲਗਾਉਂਦਾ ਸੀ ਕਹਿੰਦੇ ਮਹਾਰਾਜ ਮੇਰੇ ਬੈਲ ਦੌੜੇ ਜਾਂਦੇ ਆ ਰਸ ਮੈਂ ਲੰਗਰ ਚ ਪਾਤੀ ਹੈ ਜੋ ਮਹਾਰਾਜ ਸਮਾਤ ਦਿੱਤੀ ਤੇ ਮੈਨੂੰ ਪ੍ਰਸ਼ਾਦ ਦਿੱਤੇ। ਉਹ ਕਹਿੰਦਾ ਕਹਿੰਦੇ ਤੂੰ ਇਸ ਨੂੰ ਉੱਤੇ ਚੜੇ ਹੁਣ, ਉਹ ਕਿੰਡਾ ਡਿਗਿਆ ਉਹਨੂੰ ਉਹਦੇ ਮੂੰਹ ਚ ਪਾ ਲਿਆ ਪ੍ਰਸ਼ਾਦ ਹੀ ਚਾਹੀਦਾ ਤੇ ਜਾਂਦਾ ਕਹਿ ਗਿਆ ਤੈਨੇ ਰਿਸ਼ ਕਿਹਾ ਹੈ ਮੈਨੂੰ ਰਿਸ਼ ਬਣਾਵੇਗਾ ਰੱਬ ਤੈਨੂੰ, ਬਾਗ ਹੋਇਆ ਉਹ ਸਿੱਖ ਦਾ ਸੱਚਾ ਤੇ ਸੋਭਾ ਰਾਮ ਬਣਿਆ ਰਿਸ਼ ਦਾ ਬੱਚਾ। ਉਹ ਸੋਭਾ ਰਾਮ ਚੌਲ ਕਰਦਾ ਹੁੰਦਾ ਸਮੇਂ ਨਾਲ ਕਲੰਦਰ ਰਿਸ਼ ਲਾਇਆ ਤੇ ਨਚਾਵੇ ਤੇ ਲੋਕ ਪੈਸੇ ਵਾਸਤੇ ਆਦਮੀ ਮਹਾਰਾਜ ਕੋਈ ਆ ਗਿਆ ਮਹਾਰਾਜ ਹੈ ਦੇਖੋ ਮੇਰੇ ਰਿਸ਼ ਦਾ ਕਿਸ ਤਰ੍ਹਾਂ ਦਾ ਹਜ਼ੂਰ ਆਸਰਾ ਹੈ ਜਾਣੇ ਜਾਣ ਪਾਤਸ਼ਾਹ
ਸਲੋਕੀ ਨਾਥ ਸੋਭਾ ਰਾਮ ਕਹਿੰਦਾ ਮਹਾਰਾਜ ਖੁਸ਼ ਬੜੇ ਆ। ਸੋਭਾ ਰਾਮ ਵੀ ਹੱਸੇ, ਭਾਈ ਕੀਰਤਿਆ ਉਹਦਾ ਪੁੱਤਰ ਚੌਰ ਕਰਦਾ ਸੀ ਉਸ ਵੇਲੇ, ਕਹਿੰਦੇ ਮਹਾਰਾਜ ਕਹਿੰਦੇ ਰਿਛ ਨੇ ਤੇਰਾ ਪਿਤਾ ਕਿਹਨ ਸਾਡੀ ਸੇਵਾ ਕਰਦਾ ਸੀ ਬੜਾ ਪ੍ਰਚਾਰ ਵਰਤਾਉਣ ਦੀ ਲੰਗਰ ਦੇਗ ਸਜਾਉਣ ਦੀ, ਇੱਕ ਮੇਰਾ ਗਰੀਬ ਸਿੱਖ ਦਸਵੰਦ ਰਹਿ ਗਿਆ ਉਹ ਮੈਂ ਉਸ ਗੱਡਾ ਲਈ ਜਾਂਦੇ ਜੀ ਉਹਨਾਂ ਦਾ ਨੁਕਸਾਨ ਨਾ ਹੋਵੇ ਪ੍ਰਸ਼ਾਦ ਦੇਵੇ, ਉਹ ਕਹਿੰਦਾ ਇਸਨੂੰ ਚੜ੍ਹਦਾ ਹੁੰਦਾ ਉਹਦੇ ਬਚਨ ਨੇ ਵਿਛਾੜ ਦਿੱਤਾ ਹੁਣ ਭੋਜਾ ਕਰਕੇ ਥੱਲੇ ਮੈਂ ਮੁਕਤੀ ਪਾ ਲਿਆ ਪ੍ਰਸ਼ਾਦ ਹੀ ਚਾਹੀਦਾ ਇਹ ਕੰਮ ਬਣਿਆ। ਭਾਈ ਕੀਰਤੀਆਂ ਚੌਦ ਰਾਤ ਤੇ ਮਾਰਾ ਮੇਰਾ ਪਿਓ ਕੜਾਹ ਦੀ ਸੇਵਾ ਕਰਦਾ ਹੋਇਆ ਰਿਛ ਬਣ ਗਿਆ ਪ੍ਰਚਾਰ ਦੀ ਤੇ ਮੈਂ ਕੀ ਬਣੂਗਾ। ਕਹਿੰਦੇ ਭਾਈ ਸੇਵਾ ਨੇ ਰਿਛ ਨਹੀਂ ਬਣਾਇਆ, ਉਹਦੀ ਰਸਨਾ ਦੇ ਠੇਕੇ ਬੋਲ ਨੇ ਬਣਾਇਆ। ਗੱਲ ਕੇ ਬੋਲੋ, ਅਸੀਂ ਇੰਨੇ ਅਸਫਲਤਾ ਭਰੇ ਸ਼ਬਦ ਕਈ ਧੀਆਂ ਭੈਣਾਂ ਬੈਠੀਆਂ ਇੰਨੀਆਂ ਗਾਲਾਂ ਗੰਦੀਆਂ ਕੱਢੀਆਂ ਬੋਲ ਬੈਠਾ ਹਰ ਗੱਲ ਨਾ ਗਾਲ ਦਾ ਸਮਝ ਲਵਾਉਣ ਕੱਲ ਇੱਕ ਪ੍ਰੇਮੀ ਆਇਆ ਮੈਂ ਕਿਹਾ ਇਹ ਕੀ ਕਰ ਰਹੇ ਕਈਆਂ ਨੂੰ ਬੜਾ ਸੁਭਾਅ ਪੈ ਜਾਂਦਾ ਪਰ ਜੇ ਰਸਨਾ ਤੇ ਨਾਮ ਆ ਜਾਏ ਸਿਮਰਨ ਆ ਜਾਏ ਨਾ ਪੇਕਾ ਬੋਲਣ ਦਾ ਟਾਈਮ ਨਾ ਬੌੜਾ ਬੋਲਣ ਦਾ ਨਾ ਨਿੰਦਿਆ ਦਾ ਨਾ ਝੂਠ ਬੋਲਣ ਦਾ ਸਾਰੇ ਦੋਸ਼ ਦੂਰ ਹੋ ਗਏ। ਇਸੇ ਕਰਕੇ ਮਹਾਰਾਜ ਕਹਿੰਦੇ ਰਸਨਾ ਦੇ ਹਰ ਵੇਲੇ ਪਰਮੇਸ਼ਰ ਦਾ ਨਾਮ ਲਿਓ ਇਹ ਫਾਇਦਾ ਸਾਰੇ ਹੋਣ ਫਾਇਦਾ ਵੀ ਨਿਸ਼ਵਤ ਹੋ ਜਾਂਦਾ ਗੰਦੀ ਬਿਮਾਰੀ ਨਹੀਂ ਅੰਦਰ ਜਾਂਦੀ। ਨਿੰਦਿਆ ਕਰੋਗੇ ਅੰਦਰ ਗਾਉਂਦੇ ਜਾਊਗਾ ਝੂਠ ਬੋਲੋ ਗਾਉਂਦੇ ਜਾਓ ਜੇ ਨਾਮ ਅੰਦਰ ਪਾਉਂਗੇ ਪਵਿੱਤਰ ਆਤਮਾ ਦਾ ਗਿਆਨ ਹੋਏਗਾ ਰਸਨਾ ਗੁਣ ਗੋਪਾਲ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਤੇ ਜੇ ਹੁਣ ਕਹੀਏ ਬਾਬਾ ਜੀ ਬੱਚੇ ਬੱਚੀਆਂ ਕਹਿਣਾ ਨੀ ਮੰਨਦੇ ਮੈਂ ਕਿਹਾ ਕਹਿਣਾ ਤੁਸੀਂ ਵੀ ਕਿਸੇ ਦਾ ਨੀ ਮੰਨਿਆ ਗੱਡੀ ਕੇ ਬੋਲੋ ਜੇ ਕਹਿਣਾ ਤੁਸੀਂ ਕਿਸੇ ਦਾ ਮੰਨਦੇ ਹੁੰਦੇ ਤੁਹਾਡਾ ਨੀ ਕਹਿਣਾ ਮੰਨ ਲੈਣਾ ਸੀ। ਜੇ ਆਪਣਾ ਕਹਿਣਾ ਮਨਾਉਣਾ ਹੋਵੇ ਨਾ ਕਹਿਣਾ ਮੰਨਣ ਦੀ ਵੀ ਆਦਤ ਬਣਾ ਲਓ। ਕਈ ਕਹਿੰਦੇ ਅਸੀਂ ਤੈਨੂੰ ਮੰਨ ਰਹੇ ਨੀ ਮੈਂ ਕਿਹਾ ਤੈਨੂੰ ਕੌਣ ਮੰਨਦਾ ਜੇ ਤੂੰ ਕਿਸੇ ਨੂੰ ਮੰਨਤਾ ਦੇ ਮੈਂ ਤੈਨੂੰ ਵੀ ਕੋਈ ਮੰਨਤਾ ਦੇ ਦੋ ਇੰਨਾ ਸਿੱਧੀਆਂ ਗੱਲਾਂ ਕਰਦੇ ਪਰ ਜਿਹੜੇ ਗੁਰਮੁਖ ਹੈ ਕੋਤਾ ਜਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਪਾਤਸ਼ਾਹ ਕਹਿੰਦੇ ਨਾਮ ਵਰਤੀਓ ਹੈ ਆਪਣੇ ਜਾ ਕੇ ਮਸਤ ਕਰਮ ਜਿਹਨਾਂ ਦੇ ਮੱਥੇ ਦੇ ਲੇਖ ਹੈ ਨਾਮ ਦਰੜਾਵੇ ਨਾਮ ਜਪਾਓ। ਬਾਬਾ ਰਾਮ ਸਿੰਘ ਨਾਮ ਭਾਰੀਏ ਉਹਨਾਂ ਨੇ ਬੜੀ ਕਮਾਈ ਸੀ ਬੜੀ ਕੁਰਬਾਨੀ ਜਦੋਂ ਆਪਣੀ ਰਸਨਾ ਦੇ ਨਾਲ ਉਹ ਸ਼ਬਦ ਸੁਣਾਉਂਦੇ ਸੀ ਪੰਜ ਪੰਜ ਦਸ ਦਸ ਹਜ਼ਾਰ ਬੰਦੇ ਦਾ ਸ਼ਬਦ ਦਾ ਸੰਚਾਰ ਹੋ ਜਾਂਦਾ ਸੀ। ਕਮਾਈ ਵਾਲਿਆਂ ਦੀ ਬਰਕਤ ਇੰਨੀ ਹੁੰਦੀ ਹੈ ਕਮਾਈ ਵਾਲਿਆਂ ਦੀ ਤੇ ਜਿਹੜੀ ਤਾਰ ਚ ਕਰੰਟ ਹੋ ਉਹਨਾਂ ਦੂਜੀ ਤਾਰ ਜੋੜਾਂਗੇ ਤੇ ਉਸ ਵੀ ਆਜੋ ਬਦਲ ਜਾਊਗਾ ਤੇ ਜਿਹੜੀ ਤਾਰ ਆਪੇ ਫਿਊਜ ਹੋਈ ਹੈ ਜਿੰਨਾ ਮਰਜ਼ੀ ਕਰੰਟ ਵਾਲੀ ਨਾਲ ਆਈ ਜਾਓ ਬਦਲ ਨਹੀਂ ਜਾਣਾ ਜਿੰਨੇ ਮਰਜ਼ੀ ਸਵਿੱਚ ਨਾ ਖੋਲਿਓ। ਇਸ ਕਰਕੇ ਸਾਧ ਸੰਗਤ ਜੀ ਲੋਹਾ ਸਹੀ ਆ ਪਾਰਸ ਲਾਉਂਗੇ ਸੋਨਾ ਬਣੂਗਾ ਜੋ ਜਗਾਲ ਦਾ ਖਾਧਾ ਤੇ ਪਾਰਸ ਨੇ ਵੀ ਕੁਛ ਨਹੀਂ ਬਣਾਉਣਾ ਪਾਲਟੋ ਪਾਰਸ ਕਾਦਰੇ ਜਾਂ ਲੋਹਾ ਕੋਟਾ ਹੋਏ। ਕਹਿੰਦੇ ਪਾਰਸ ਕੀ ਕਰੂਗਾ ਜੀ ਲੋਹਾ ਕੋਟਾ ਸਤਿਗੁਰ ਸਭ ਕੋ ਦੇਤ ਹੈ ਲੇਤਾ ਨਹੀਂ ਕੋਈ ਗੁਰੂ ਦਾ ਬਖਸ਼ ਸਾਰੇ ਨੂੰ ਦਿੰਦੇ ਆ ਅਸੀਂ ਲੈਂਦੇ ਮਾਰੇ ਦਿੰਦੇ ਆ ਤੂੰ ਸ਼ਰਾਬ ਪੀ ਕੇ ਆ ਤੂੰ ਰੋਮਾ ਜਲ ਵੀ ਕਰਕੇ ਆਇਆ ਤੂੰ ਮਾਸ ਖਾ ਕੇ ਆਇਆ ਤੂੰ ਤੰਬਾਕੂ ਕਰਕੇ ਆਇਆ ਤੂੰ ਨਿੰਦਿਆ ਚੁਗਲੀ ਕਰਕੇ ਆਇਆ ਤੂੰ ਚੋਰੀ ਠੱਗੀ ਮਾਰ ਕੇ ਗੁਰੂ ਦੇ ਘਰ ਚ ਆਇਆ ਤੇ ਗੁਰੂ ਤੋਂ ਬਖਸ਼ਿਸ਼ ਕਿਵੇਂ ਮਿਲਜੂ। ਗੱਜ ਕੇ ਬੋਲੋ ਬਖਸ਼ੇ ਤਾਂ ਹੀ ਮਿਲੇਗੀ ਭਾਂਡਾ ਧੋਏ ਬੈਸ ਧੂਪ ਦੇਵ ਕਹੋ ਦੁੱਧ ਹੈ ਕਹੋ ਜਾਵ ਦੁੱਧ ਕਰਨ ਪੁੱਤ ਸੁਰਤ ਸਮਾਇਣ ਹੋਏ ਨਰਾਸ ਜਮਾਲ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਮ ਦਰੜਾਵੇ ਸਤਿਗੁਰੂ ਜੀ ਫਿਰ ਪ੍ਰੀਖਿਆ ਪਾਉਂਦੇ ਨਾਮ ਜਿਹੜੇ ਦਿੰਦੇ ਆ ਕਿ ਨਾਮ ਇਹ ਜਪਦਾ ਦੇਖੀਏ ਦ੍ਰਿੜਤਾ ਉਹ ਪ੍ਰੀਖਿਆ ਮਤੀ ਦਾਸ ਦੀ ਵੀ ਹੋਈ ਸਤੀ ਦਾਸ ਦੀ ਵੀ ਹੋਈ ਦਿਆਲ ਦਾਸ ਦੀ ਵੀ ਹੋਈ ਕਿੰਨੇ ਗੁਰ ਸਿੱਖਾਂ ਦੀ ਹੋਈ ਜਿੱਦਣ ਬੰਦ ਬੰਦ ਕਟਾ ਕੇ ਆੜੇ ਪਰਾ ਕੇ ਚੱਲ ਖੜੀਆਂ ਦੇ ਤੂੰਬਿਆਂ ਨੂੰ ਕੁੱਟ ਕੇ ਲੈ ਲਓ ਮੇਰਾ ਉਸ 100% ਨੰਬਰ ਲੱਗ ਗਿਆ ਪੂਰਾ ਉਤਰਿਆ। ਇਹ ਹੈ ਨਾਮ ਦਾ ਦ੍ਰਿੜ ਹੋਣਾ। ਗੱਜ ਕੇ ਬੋਲੋ ਦੁੱਖ ਦੇ ਵਿੱਚ ਵੀ ਭੁੱਲੇ ਨਾ ਚੇਤੇ ਰਹੇ ਔਰ ਮਿਹਣਾ ਤੇ ਅਲਾਮਾ ਨਾ ਦੇਵੇ ਨਾਮ ਜਪਾਵੇ ਨਾਮ ਨੂੰ ਜਪਾਉਂਦੇ ਹਨ ਤਾਂ ਕਾ ਯੁੱਗ ਮਿਹਨਤ ਕਰਨਾ ਇਸ ਕਾਲਜੋ ਵਿਚ ਉਹਨਾਂ ਦਾ ਧਰਮ ਸਾਬਤ ਹੈ। ਸੰਘ ਅੰਦਰ ਸਾਬਤੇ ਸੇ ਬਿਰਲੇ ਬੰਦੇ, ਜਦੋਂ ਗੁਰੂ ਸੰਘ ਵਰਤਾਉਂਦਾ ਜਿਹੜਾ ਉਦੋਂ ਸਾਬਤ ਰਹਿ ਜਾਏ ਉਹ ਬਿਰਲੇ ਬੰਦੇ ਹੈ। ਬੰਦੇ ਦਾ ਮਨ ਕਿੱਥੇ ਫਿਰ ਹੁੰਦਾ, ਜਾਂ ਚੋਰੀ ਤੋਂ ਜਾਂ ਚੋਰੀ ਤੋਂ। ਜਿਹੜਾ ਚੋਰੀ ਨਹੀਂ ਕਰਦਾ ਤੇ ਸਰੀਰ ਕਰਕੇ ਕਿਸੇ ਦਾ ਬੁਰਾ ਨਹੀਂ ਕਰਦਾ, ਇਹੀ ਗੱਲਾਂ ਬੰਦੇ ਨੂੰ ਫੇਰ ਕਰਦੀਆਂ, ਜਾਂ ਜੜ ਮਾਇਆ ਨੂੰ ਫੇਰ ਹੁੰਦਾ ਜਾਂ ਚੇਤਨਾ ਨੂੰ। ਤੇ ਜਿਹਨ ਦੋਹਾਂ ਦਾ ਮਨ ਜਿੱਤ ਲਿਆ ਉਹ ਪ੍ਰੀਖਿਆ ਪਾਸ ਕਰ ਗਿਆ। ਨਤੀਜੇ ਕਾਲ ਦਾ ਯੁੱਗ ਮੈਂ ਉਸਦਾ ਯੁੱਗ ਵਿੱਚ ਧਰਮ ਕਿਵੇਂ ਰਹਿੰਦਾ। ਬਾਬਾ ਦੀਪ ਸਿੰਘ ਪੂਰੇ ਨੰਬਰ ਲੈ ਕੇ ਪਾਸ ਹੋਏ ਨੇ, ਬਾਲ ਬ੍ਰਹਮ ਚੌਰੀ 60,000 ਲੜਕੀ ਚੜਾਏ ਪਰ ਕਿਸੇ ਹਾਲ ਮੈਰੀ ਆ ਨਹੀਂ। ਸਾਡੇ ਘਰ ਜਿਤਨਾ ਮਸਾ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਉਹਦੇ ਨਾਮਾਂ ਕਰਾ ਦਿੰਦੇ ਹਾਂ, ਤੀਰ ਡਿਵੋਰਸ ਦੇ ਦਿੰਦੇ ਹਾਂ।